ਗੁਰ ਦੀਆ ਅਗਿਆਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਈ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਈ ਕਿਉਂ ਜੰਜਾਰ ਉਰਜੋ ਮਨਾ ਕਾਜ ਨਾ ਤੇਰੇ ਕੋ ਸਤਗੁਰ ਚਰਨ ਸਰੋਜ ਕੋ ਸੇਵ ਸਦਾ ਸੁਖ ਹੋਇ ਗੁਰੂ ਗੁਰੂ ਗੁਰ ਕਰ ਮਨ ਮੋਰ ਗੁਰੂ ਬਿਨਾ ਮੈਂ ਨਾਹੀ ਹੋਰ ਯਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੋਰਿੰਡ ਕੋ ਮੇਰੀ ਹੈ। ਸਤਿਗੁਰੂ ਪਾਤਸ਼ਾਹ ਜੀ ਦੇ ਪਰਮ ਪਵਿੱਤਰ ਚਰਨਾਂ ਵਿੱਚ ਹਾਜ਼ਰੀਨ ਸਤਸੰਗੀ ਜਨੋ, ਸਾਹਿਬ ਪਾਤਸ਼ਾਹ ਜੀ ਨੂੰ ਧੰਨ ਕਹੀਏ ਜਿਨ੍ਹਾਂ ਬਾਬਤ ਉਸ ਸਾਹਿਬ ਨੇ ਗੁਰਬਾਣੀ ਵਿੱਚ ਉਚਾਰਿਆ ਕਿ ਹੇ ਇਨਸਾਨ, ਹਰ ਵਕਤ ਹਰ ਇੱਕ ਪਲ ਪਲ ਤੂੰ ਉਸ ਸਾਹਿਬ ਦਾ ਨਾਮ ਜਪ। ਪੁੱਛਿਆ ਕੀ ਗੱਲ, ਉਸ ਦਾ ਹੀ ਨਾਮ ਕਿਉਂ ਜਪੀਏ, ਹੋਰ ਵੀ ਬਹੁਤ ਕੁਛ ਹੈ, ਉਹ ਵੀ ਤੇ ਕਰਨ ਦੀ ਲੋੜ ਹੈ। ਤੇ ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ ਹਨ ਕਿ ਗੁਰੂ ਗੁਰੂ ਗੁਰ ਕਰ ਮਨ ਮੋਰ, ਹੇ ਮੇਰੇ ਮਨ ਤੇਰੀ ਰਸਨਾ ਹਰ ਵਕਤ ਗੁਰੂ ਗੁਰੂ ਹੀ ਕਰੀ ਜਾਵੇ, ਹਰ ਵਕਤ ਤੇਰੀ ਰਸਨਾ ਦੇ ਵਿੱਚੋਂ ਤੂੰ ਹੀ ਤੂੰ ਦੀ ਆਵਾਜ਼ ਆਵੇ ਕਿ ਗੁਰੂ ਤੋਂ ਬਿਨਾਂ ਮੇਰੀ ਓਟ ਮੇਰਾ ਆਸਰਾ ਕੋਈ ਹੋਰ ਹੈ ਹੀ ਨਹੀਂ। ਤੂੰ ਮੇਰੀ ਓਟ ਆਸ, ਤੂੰ ਓਲਾ, ਤੂੰ ਮੈਂ ਮਾਣ ਪਿਆਰੇ। ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਬੇਨਤੀ ਹੈ, ਪਾਤਸ਼ਾਹ ਤੂੰ ਹੀ ਆਸ ਹੈ ਮੇਰਾ, ਤੂੰ ਹੀ ਮੇਰੀ ਓਟ ਹੈ, ਸਭ ਕੁਛ ਤੂੰ। ਇਸ ਕਰਕੇ ਉਸ ਸਾਹਿਬ ਨੂੰ ਹਰ ਵਕਤ ਧੰਨ ਕਹੀਏ, ਹੁਣ ਵੀ ਉਸ ਪਾਤਸ਼ਾਹ ਨੂੰ ਧੰਨ ਕਹੀਏ, ਤਾਂ ਜੋ ਉਸ ਤੋਂ ਬਾਅਦ ਕੁਛ ਅਰਜ਼ਾਂ ਆਪ ਜੀ ਦੇ ਚਰਨਾਂ ਵਿੱਚ ਕਰ ਸਕਾਂ। ਗਰੀਬ ਨਵਾਜ ਪਾਤਸ਼ਾਹ ਨੂੰ ਯਾਦ ਕਰੋ, ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ। ਫਿਰ ਉਸ ਤੋਂ ਬਾਅਦ ਰਸਨਾ ਨੂੰ ਹੋਰ ਪਵਿੱਤਰ ਕਰੋ, ਆਵਾਜ਼ ਆਵੇ, ਉਸ ਸਾਹਿਬ ਦਾ ਨਾਮ ਯਾਦ ਕਰੋ, ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ। ਮੌਕੇ ਦੇ ਪਾਤਸ਼ਾਹ ਨੂੰ ਯਾਦ ਕਰੀਏ, ਕੋਈ ਰਸਨਾ ਵਾਂਝੀ ਨਾ ਰਹੇ, ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ। ਕੱਲ ਆਪ ਜੀ ਸ਼੍ਰਵਣ ਕਰ ਰਹੇ ਸੀ, ਜਦੋਂ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਕਸ਼ਮੀਰ ਇਲਾਕੇ ਤੋਂ ਪੰਡਿਤ ਆਉਂਦੇ ਹਨ, ਜਦੋਂ ਇਨਸਾਨ ਦੇ ਸਿਰ ਦੇ ਉੱਤੇ ਭੀੜ ਆਉਂਦੀ ਹੈ, ਔਖੀ ਬਣਦੀ ਹੈ, ਉਸ ਵਕਤ ਇਸ ਨੂੰ ਉਹਦਾ ਸਹਾਰਾ ਹੁੰਦਾ ਜੋ ਸਭ ਤੋਂ ਵੱਡਾ ਹੋਵੇ। ਦੁੱਖ ਤਿਸੀ ਪਹਿ ਆਖੀਐ ਸੁਖ ਜਿਸੈ ਹੀ ਪਾਸ, ਤੇ ਸਾਹਿਬ ਪਾਤਸ਼ਾਹ ਕਹਿੰਦੇ ਨੇ ਉਹ ਦਰ ਦਰ ਦੇ ਉੱਤੇ ਜੋ ਰੋਂਦਾ ਹੈ, ਆਪਣੇ ਦੁੱਖ ਸੁਣਾਉਂਦਾ ਹੈ, ਉਹਦੇ ਕੋਲ ਜਾ ਕੇ ਦੁੱਖ ਸੁਣਾ ਜਿੱਥੇ ਸੁੱਖ ਹੋਵੇ। ਹੁਣ ਜਿਹੜੀ ਦੁਕਾਨ ਦੇ ਉੱਤੇ ਜਾ ਕੇ ਅਸੀਂ ਸੌਦਾ ਮੰਗੀਏ, ਉਹਦੇ ਕੋਲ ਜਾ ਕੇ ਕਹੀਏ ਭਾਈ ਮੈਨੂੰ ਗੁੜ ਦੇ ਦੇ, ਖੰਡ ਦੇ ਦੇ, ਲੂਣ ਦੇ ਦੇ, ਕੁਛ ਵੀ, ਹੁਣ ਉਹ ਸੌਦਾ ਉਹਦੀ ਦੁਕਾਨ ਦੇ ਉੱਪਰ ਹੀ ਨਾ ਹੋਵੇ ਤੇ ਕਿੱਥੋਂ ਦੇ ਦੇਵੇਗਾ। ਇਨਸਾਨ ਸੁੱਖ ਨੂੰ ਤੇ ਲੋਚਦਾ ਹੈ, ਇਨਸਾਨ ਸੁੱਖ ਤਾਂ ਭਾਲਦਾ ਹੈ ਪਰ ਲੱਭਦਾ ਗਲਤ ਜਗ੍ਹਾ ਦੇ ਉੱਤੇ ਹੈ। ਸੁੱਖ ਦੀ ਲੋੜ ਤਾਂ ਇਹਨੂੰ ਹੈ ਪਰ ਲੱਭਦਾ ਦੁਨੀਆਂ ਵਿੱਚੋਂ ਹੈ, ਪਰ ਅਸਲ ਵਿੱਚ ਉਹ ਮਿਲੇਗਾ ਕਿੱਥੋਂ? ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚੋਂ। ਸੋ ਗਰੀਬ ਨਵਾਜ ਪਾਤਸ਼ਾਹ ਜੀ ਫੁਰਮਾਨ ਕਰਦੇ ਨੇ, ਹੇ ਬੰਦੇ, ਹੇ ਇਨਸਾਨ, ਦੁੱਖ ਉਹਦੇ ਕੋਲ ਕਹਿ ਜਿਹਦੇ ਕੋਲ ਸੁੱਖਾਂ ਦਾ ਭੰਡਾਰ ਹੋਵੇ। ਸਤਿਗੁਰ ਗਹਿਰ ਗੰਭੀਰ ਹੈ, ਸੁੱਖ ਸਾਗਰ ਅੱਗ ਖੰਡ, ਇੱਥੇ ਉਸ ਅਕਾਲ ਪੁਰਖ ਨੂੰ ਸੁੱਖਾਂ ਦਾ ਸਾਗਰ ਕਿਹਾ। ਸਮੁੰਦਰ ਕਹਿਆ ਹੈ ਉਸ ਪਾਤਸ਼ਾਹ ਨੂੰ। ਜਿਸ ਤਰ੍ਹਾਂ ਸਮੁੰਦਰ ਦੇ ਵਿੱਚ ਨਦੀਆ ਅਤੈ ਵਾਹ ਪਵਹਿ ਸਮੁੰਦਰ ਨਾ ਜਾਣੀਐ, ਗੁਰੂ ਨਾਨਕ ਪਾਤਸ਼ਾਹ ਫੁਰਮਾਨ ਕਰਦੇ ਨੇ ਕਿ ਸਮੁੰਦਰ ਦੇ ਵਿੱਚ ਆ ਕੇ ਕਈ ਨਦੀਆਂ ਕਈ ਨਾਲੇ ਡਿੱਗਦੇ ਨੇ, ਸਮੁੰਦਰ ਤੇ ਹੰਕਾਰ ਵਿੱਚ ਹੀ ਆਫਰਿਆ ਫਿਰੇ, ਮੇਰੇ ਕੋਲ ਸਾਰੀ ਜਿਤਨੀ ਸਮੱਗਰੀ ਹੈ ਜਿੰਨਾ ਜਲ ਹੈ ਮੇਰੇ ਵਿੱਚ ਆਉਂਦਾ, ਪਰ ਯਾਦ ਰੱਖਣਾ ਸਮੁੰਦਰ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਪੈ ਰਿਹਾ ਹੈ, ਉਸ ਨੂੰ ਫਰਕ ਨਹੀਂ ਪੈਂਦਾ, ਉਹ ਘਟਦਾ ਨਹੀਂ। ਤੇ ਜੇ ਕਿਤੇ ਬੱਦਲਾਂ ਦੇ ਰਾਹੀਂ ਉਹ ਪਾਣੀ ਸਮੁੰਦਰ ਦਾ ਉੱਪਰ ਹਵਾ ਚ ਉੱਡਦਾ ਤੇ ਤਾਂ ਉਹਨੂੰ ਕਮੀ ਨਹੀਂ ਪੈਂਦੀ। ਕਹਿਣ ਤੋਂ ਭਾਵ ਜਿਵੇਂ ਉਹ ਸਮੁੰਦਰ ਹੈ ਉਹਨੂੰ ਜਲ ਨਿਧੀ ਕਿਹਾ ਜਾਂਦਾ ਹੈ, ਪਾਣੀ ਦਾ ਖਜ਼ਾਨਾ। ਜੇ ਉਸ ਦੇ ਵਿੱਚ ਨਦੀਆਂ ਪਾਣੀ ਲਿਆ ਕੇ ਸੁੱਟਦੀਆਂ ਨੇ ਤਾਂ ਉਹਨੂੰ ਫਿਕਰ ਨਹੀਂ, ਤਾਂ ਉਹਨੂੰ ਫਰਕ ਨਹੀਂ। ਤੇ ਜੇ ਪਾਣੀ ਇਸ ਦੇ ਵਿੱਚੋਂ ਕੱਢਿਆ ਜਾਵੇ ਤੇ ਤਾਂ ਇਸ ਨੂੰ ਫਰਕ ਨਹੀਂ। ਸੋ ਸਤਿਗੁਰੂ ਪਾਤਸ਼ਾਹ ਜੀ ਉਸ ਅਕਾਲ ਪੁਰਖ ਨੂੰ ਵੀ ਸੁਖ ਸਾਗਰ ਕਹਿਆ ਗਿਆ ਹੈ। ਇਤਨੇ ਕੁ ਸੁਖ ਨੇ ਮੇਰੇ ਪਾਤਸ਼ਾਹ ਜੀ ਦੇ ਕੋਲ। ਜਦੋਂ ਇਨਸਾਨ ਗੁਰੂ ਕੇ ਚਰਨਾਂ ਦੇ ਵਿੱਚ ਇਹ ਭਾਵਨਾ ਲੈ ਕੇ ਆ ਜਾਵੇ, ਧਰਮਾਂ ਦੇ ਠਾਡੇ ਦਰਬਾਰ, ਤੁਝ ਬਿਨ ਸੁਰਤ ਕਰੇ ਕੋ ਮੇਰੀ, ਦਰਸ਼ਨ ਦੀ ਜੈ ਖੋਲ ਕਿਵਾਰ। ਜਦੋਂ ਬੰਦਾ ਉਸ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਇੱਕ ਭਿਖਾਰੀ ਬਣ ਕੇ ਤੁਰ ਜਾਵੇ, ਮੰਗਣ ਦੀ ਜਾਚ ਆ ਜਾਵੇ, ਤੇ ਇਹਨੂੰ ਸੁਖ ਸਾਗਰ ਕਿਹਾ ਜਾਂਦਾ। ਇਤਨੇ ਕੁ ਸੁਖ ਹਨ ਮੇਰੇ ਪਾਤਸ਼ਾਹ ਜੀ ਦੇ ਕੋਲ। ਜਦੋਂ ਵੀ ਇਨਸਾਨ ਇਹਦੇ ਚਰਨਾਂ ਵਿੱਚ ਆਇਆ ਤੇ ਸੁਖ ਹੀ ਸੁਖ ਮਿਲੇ। ਸੋ ਉਹਨਾਂ ਪੰਡਿਤਾਂ ਦੀ ਹਾਲਤ ਕੈਸੀ ਸੀ? ਦੁੱਖ ਮਿਲਦਾ ਪਿਆ ਸੀ। ਔਰੰਗਜ਼ੇਬ ਜੋ ਹੈ ਉਸ ਵਕਤ ਅਜਿਹੇ ਤਸੀਹੇ ਦੇ ਰਿਹਾ ਸੀ, ਜਦੋਂ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਕਸ਼ਮੀਰੀ ਪੰਡਿਤ ਪਹੁੰਚਦੇ ਹਨ, ਉਸ ਵਕਤ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸਾਂ ਕਰਦੇ ਨੇ। ਕਿਸ ਤਰ੍ਹਾਂ ਅਰਜ਼ਾਂ ਕਰ ਰਹੇ ਨੇ, ਇੱਥੋਂ ਆਪ ਜੀ ਦੇ ਚਰਨਾਂ ਵਿੱਚ ਅਰਜ਼ ਕਰਨ ਦਾ ਯਤਨ ਕਰਦਾ ਹਾਂ। ਜਾਂਤੇ ਅਬ ਹੀ ਬਨਹੋ ਸਹਾਏ, ਹਿੰਦੂ ਧਰਮ ਕੋ ਲੇ ਹੋ ਬਚਾਏ, ਸੁਰ ਆਦਿਕ ਕੀ ਰੱਛਾ ਹੋਏ, ਰਹੇ ਜਗਤ ਮਰਿਆਦਾ ਜੋਏ। ਇਸ ਪ੍ਰਕਾਰ ਬਹੁ ਜੁਗਤਨ ਸਾਥ, ਬਿਪ੍ਰਨ ਕੀਨ ਸੁਨਾਵਨ ਗਾਥ, ਅਧਿਕ ਦੁਖਾ ਤੁਰ ਸ਼ਰਨੀ ਪਰੈ, ਬਾਰ ਬਾਰ ਬਹੁ ਉਸਤਤ ਕਰੈ। ਪੰਡਿਤਾਂ ਦੀ ਹਾਲਤ ਅਜਿਹੀ ਸੀ, ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਚ ਅਰਜ਼ ਕਰਦੇ ਨੇ, ਗਰੀਬ ਨਵਾਜੀਓ, ਜਦੋਂ ਉਸ ਔਰੰਗਜ਼ੇਬ ਨੇ ਸਾਡਾ ਧਰਮ ਹੀ ਵਿਗਾੜ ਦਿੱਤਾ, ਜਦੋਂ ਇਤਨਾ ਕੁ ਬੁਰਾ ਹਾਲ ਹੋ ਗਿਆ, ਦੁਨੀਆਂ ਦੇ ਉੱਤੇ ਕਰਮ ਧਰਮ ਹੀ ਅਲੋਪ ਹੋ ਗਿਆ, ਸ਼ੁਭ ਕਰਮ ਹੀ ਨਾ ਹੋਣਗੇ, ਦੁਨੀਆਂ ਦੇ ਉੱਪਰ ਜਦੋਂ ਕਾਲ ਪੈ ਜਾਏਗਾ ਤੇ ਸਤਿਗੁਰੂ ਧਰਤੀ ਹੀ ਨਸ਼ਟ ਹੋ ਜਾਏਗੀ, ਤੇਰੀ ਬਣਾਈ ਕਾਇਨਾਤ ਵਿਗੜ ਜਾਏਗੀ, ਉਸ ਵਕਤ ਸਹਾਇਤਾ ਕਰੋਗੇ? ਕਹਿਣ ਤੋਂ ਭਾਵ ਅਬ ਹੀ ਕਿਰਪਾ ਕਰੋ ਪਾਤਸ਼ਾਹ, ਹੁਣ ਹੀ ਕਿਰਪਾ ਕਰੋ ਤੇ ਸਾਡੇ ਸਹਾਇਕ ਬਣੋ। ਇਸ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਕਹਿ ਰਹੇ ਹਨ, ਅਧਿਕ ਦੁਖਾ ਤੁਰ ਸ਼ਰਨੀ ਪਰੈ, ਬਾਰ ਬਾਰ ਬਹੁ ਉਸਤਤ ਕਰੈ। ਇਸ ਤਰ੍ਹਾਂ ਦੇ ਦੁਖੀ ਹੋਏ ਹੋਏ, ਇਸ ਤਰ੍ਹਾਂ ਦਾ ਹਿਰਦਾ ਬਣਿਆ ਹੋਇਆ ਹੈ ਕਿ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆ ਕੇ ਅਰਦਾਸਾਂ ਕਰ ਰਹੇ ਹਨ। ਸੁਨਤ ਦਿਜਨ ਤੇ ਸਤਿਗੁਰੂ, ਚਿਤਵਤ ਭਏ ਉਪਾਏ, ਸ਼੍ਰੀ ਨਾਨਕ ਕੋ ਬਰਮਹ, ਰਾਜ ਤੁਰਕ ਬੜ ਪਾਏ। ਸਤਿਗੁਰੂ ਪਾਤਸ਼ਾਹ ਜੀ ਨੇ ਜਦੋਂ ਕਸ਼ਮੀਰੀ ਪੰਡਿਤਾਂ ਦੇ ਕੋਲੋਂ ਸਾਰੇ ਬਿਰਤਾਂਤ ਨੂੰ ਸ਼੍ਰਵਣ ਕੀਤਾ, ਅਰਜ਼ਾਂ ਕਰਦੇ ਨੇ, ਦੁਖੀ ਨੇ, ਜਦੋਂ ਇਨਸਾਨ ਹਿਰਦੇ ਦੇ ਵਿੱਚੋਂ ਪੁਕਾਰ ਕਰਦਾ ਹੈ, ਯਾਦ ਰੱਖਣਾ ਉਸ ਵਕਤ ਪੁਕਾਰ ਉਸ ਸਾਹਿਬ ਦੇ ਚਰਨਾਂ ਵਿੱਚ ਪ੍ਰਵਾਨ ਹੋ ਜਾਇਆ ਕਰਦੀ ਹੈ। ਸਤਿਗੁਰੂ ਪਾਤਸ਼ਾਹ ਜੀ ਜਦੋਂ ਇਹਨਾਂ ਦੀ ਇਸ ਪੁਕਾਰ ਨੂੰ ਸੁਣਿਆ, ਫਰਿਆਦ ਨੂੰ ਸੁਣਿਆ, ਤੇ ਨਾਲ ਹੀ ਸਤਿਗੁਰੂ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਦੇ ਦਿੱਤੇ ਹੋਏ ਵਰ ਨੂੰ ਯਾਦ ਕਰਦੇ ਨੇ ਕਿ ਕਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਇਹਨਾਂ ਤੁਰਕਾਂ ਨੂੰ ਰਾਜ ਦਿੱਤਾ ਸੀ, ਭਾਵ ਉਹਨਾਂ ਦਾ ਦਿੱਤਾ ਹੋਇਆ ਜੋ ਵਰ ਹੈ ਉਹ ਵੀ ਬਹੁਤ ਹੀ ਵੱਡਾ ਹੈ, ਪ੍ਰਬਲ ਹੈ। ਤਿਸ ਕੋ ਬਨ ਹੈ ਮਿਟਾਵਨ ਜੈਸੇ ਅਨਕ ਜਤਨ ਚਿਤਵਤ ਤੇ ਚਿਤ ਤੈਸੇ। ਸਤਿਗੁਰੂ ਜੀ ਜਦੋਂ ਤੁਰਕਾਂ ਨੂੰ ਰਾਜ ਦਿੱਤਾ, ਨਾਲ ਹੀ ਇਹ ਵੀ ਗੱਲ ਕਹੀ ਸੀ ਕਿ ਜਦੋਂ ਤੁਸੀਂ ਕਿਸੇ ਦੇ ਉੱਪਰ ਅਤਿਆਚਾਰ ਕਰੋਗੇ, ਜਦੋਂ ਤੁਸੀਂ ਪਾਪ ਅਪਰਾਧ ਕਰੋਗੇ ਤੇ ਯਾਦ ਰੱਖਣਾ ਤੁਹਾਡਾ ਰਾਜ ਬਿਨਸ ਜਾਏਗਾ। ਔਰ ਜਦੋਂ ਇਨਸਾਨ ਜਬ ਕਸ਼ ਪਾਵੇ ਤਬ ਗਰਭ ਕਰਤ ਹੈ, ਇਨਸਾਨ ਦੀ ਹਾਲਤ ਹੈ, ਫਿਤਰਤ ਹੈ ਇਸ ਦੀ। ਜਦੋਂ ਇਹ ਕੁਛ ਚੀਜ਼ ਦੀ ਪ੍ਰਾਪਤੀ ਕਰ ਲੈਂਦਾ ਹੈ, ਜਦੋਂ ਸਤਿਗੁਰੂ ਜੀ ਇਸ ਨੂੰ ਕੁਛ ਦੇ ਦਿੰਦੇ ਹਨ, ਉਸ ਵਕਤ ਇਨਸਾਨ ਜੋ ਹੈ ਹਉਮੈ ਦਾ ਸ਼ਿਕਾਰ ਹੋ ਹੀ ਜਾਇਆ ਕਰਦਾ ਹੈ, ਇਸ ਦੇ ਅੰਦਰ ਹਉਮੈ ਆ ਹੀ ਜਾਂਦੀ ਹੈ। ਔਰ ਜਦੋਂ ਇਨਸਾਨ ਦੇ ਅੰਦਰ ਹਉਮੈ ਆਵੇ, ਭਾਵ ਇਸ ਦਾ ਕਦ ਜਦੋਂ ਹਉਮੈ ਦੇ ਨਾਲ ਉੱਚਾ ਉੱਠ ਜਾਵੇ, ਤੇ ਉਸ ਵਕਤ ਇਹ ਉਹ ਗੱਲ ਨੂੰ ਯਾਦ ਰੱਖਣਾ ਕਿ ਪਾਣੀ ਹਮੇਸ਼ਾ ਨੀਵੀਂ ਜਗ੍ਹਾ ਦੇ ਉੱਪਰ ਹੀ ਟਿਕਦਾ ਹੈ, ਕਦੀ ਚੋਟੀਆਂ ਦੇ ਉੱਪਰ, ਪਰਬਤ ਦੀ ਚੋਟੀ ਦੇ ਉੱਪਰ ਤਲਾਬ ਨਹੀਂ ਬਣਦਾ। ਤਲਾਬ ਜਦੋਂ ਵੀ ਬਣੇਗਾ ਉਹ ਨੀਵੇਂ ਜਗ੍ਹਾ ਦੇ ਉੱਪਰ ਆ ਕੇ ਬਣੇਗਾ। ਸਿਮਲ ਰੁੱਖ ਸਰਾਇਰਾ ਅਤ ਦੀਰਗ ਅਤ ਮੁੱਚ ਓਏ ਜੇ ਆਵਹਿ ਆਸ ਕਰ ਜਾਹ ਨਿਰਾਸੇ ਕਿਤ। ਫਲ ਫਿੱਕੇ ਫੁੱਲ ਬਕ ਬੱਕੇ ਕੰਮ ਨਾ ਆਵਹਿ ਪਤ। ਤੇ ਸਾਹਿਬ ਕਹਿੰਦੇ ਨੇ ਮਿੱਠਤ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਨੇ ਕਿ ਜਦੋਂ ਇਨਸਾਨ ਨੀਵਾਂ ਹੋਵੇ, ਮਿੱਠਾ ਬੋਲੇ ਉਹ ਸਭ ਤੋਂ ਚੰਗਾ, ਭਾਵ ਉੱਚੇ ਦੀ ਕਦਰ ਨਹੀਂ। ਉੱਚੋ ਥਿਰ ਉੱਚੋ ਨਹੀਂ, ਉੱਚੋ ਗੁਨਨ ਸੇ ਹੋਏ ਕਾਕ ਅਟਾਰੀ ਪਰਬ ਹੈ ਕਿਆ ਖਗਪਤੀ ਕਹੀ ਹੈ ਸੋਏ। ਕਵੀ ਨੇ ਬੜਾ ਵਧੀਆ ਕਹਿਆ ਕਿ ਜੇ ਇੱਕ ਕਾਂ ਉੱਚੀ ਸਾਰੀ ਅਟਾਰੀ ਦੇ ਉੱਤੇ, ਚੋਟੀ ਦੇ ਉੱਤੇ ਬੈਠ ਜਾਵੇ, ਕਿ ਉਸ ਕਾਂ ਦੀ ਲੋਕ ਗਰੁੜ ਕਹਿ ਕੇ ਪੂਜਾ ਨਹੀਂ ਕਰਨਗੇ, ਉਹ ਰਹੇਗਾ ਕਾਂ ਹੀ। ਇਸੇ ਤਰ੍ਹਾਂ ਜਦੋਂ ਇਨਸਾਨ ਵਡਿਆਈ ਪ੍ਰਾਪਤ ਕਰ ਲਵੇ, ਉਸ ਦੇ ਅੰਦਰ ਹਉਮੈ ਹੰਕਾਰ ਆ ਜਾਵੇ ਕਿ ਹੋ ਹੀ ਵੱਡ ਗੁਣੀ, ਹੋ ਗਿਆਨੀ, ਹੋ ਸੁਜਾਨੀ, ਜਦੋਂ ਇਨਸਾਨ ਦੇ ਅੰਦਰ ਆ ਜਾਏ ਮੇਰੇ ਵਰਗਾ ਕੌਣ ਹੈ, ਮੇਰੇ ਤੋਂ ਵੱਡਾ ਕੌਣ ਹੈ, ਜੇ ਮੈਂ ਨਾ ਹੋਵਾਂ ਤੇ ਕੰਮ ਨਾ ਹੋਵੇ, ਜਦੋਂ ਇਹ ਭਾਵਨਾ ਬੰਦੇ ਦੇ ਅੰਦਰ ਆ ਜਾਵੇ ਤੇ ਯਾਦ ਰੱਖਣਾ ਉਸ ਵਕਤ ਸਮਾਂ ਉਹ ਦੂਰ ਨਹੀਂ ਜਦੋਂ ਇਨਸਾਨ ਦਾ ਕੀਤਾ ਕਰਾਇਆ ਸਾਰਾ ਮਿੱਟੀ ਵਿੱਚ ਮਿਲ ਜਾਇਆ ਕਰਦਾ। ਸੋ ਅਰਜ ਕਰਦਾ ਸੀ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਇਹਨਾਂ ਤੁਰਕਾਂ ਨੂੰ ਰਾਜ ਦਿੱਤਾ ਤੇ ਨਾਲ ਦੀ ਨਾਲ ਵਰ ਦਿੰਦੇ ਦਿੰਦੇ ਇੱਕ ਚੇਤਾਵਨੀ ਦੇ ਦਿੱਤੀ ਕਿ ਜੇ ਤੁਸੀਂ ਰਾਜ ਭਾਗ ਨੂੰ ਭੋਗਦੇ ਹੋਏ ਕਿਸੇ ਦੇ ਉੱਤਰ ਜ਼ੁਲਮ ਕਰੋਗੇ, ਅਤਿਆਚਾਰ ਕਰੋਗੇ, ਤੇ ਤੁਹਾਡਾ ਇਹ ਰਾਜ ਜੋ ਹੈ ਸਦੀਵੀ ਤੌਰ ਤੇ ਕਾਇਮ ਨਹੀਂ ਰਹੇਗਾ, ਭਾਵ ਬਿਨਸ ਜਾਏਗਾ। ਇਸ ਗੁਰੂ ਨਾਨਕ ਪਾਤਸ਼ਾਹ ਜੀ ਦੇ ਵਰ ਨੂੰ ਯਾਦ ਕਰਦੇ ਹੋਏ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਹੁਣ ਸੋਚਦੇ ਹਨ, ਇਹਨਾਂ ਪੰਡਿਤਾਂ ਦਾ ਧਰਮ ਵੀ ਰੱਖਣਾ ਹੈ, ਇਹਨਾਂ ਦੀ ਰੱਖਿਆ ਵੀ ਕਰਨੀ ਹੈ, ਤੇ ਗੁਰੂ ਨਾਨਕ ਪਾਤਸ਼ਾਹ ਦਾ ਦਿੱਤਾ ਹੋਇਆ ਜੋ ਵਰ ਹੈ ਉਸ ਨੂੰ ਵੀ ਧਿਆਨ ਵਿੱਚ ਰੱਖਣਾ ਹੈ। ਸੋ ਇਸ ਕਰਕੇ ਕੁਝ ਅਜਿਹਾ ਯਤਨ ਕੀਤਾ ਜਾਵੇ ਕਿ ਜਿਹਦੇ ਨਾਲ ਇਹ ਤੁਰਕਾਂ ਦਾ ਰਾਜ ਜੋ ਹੈ ਸਮਾਪਤ ਹੋ ਜਾਵੇਗਾ। ਕਿਤਕ ਦੇਰ ਗੁਰ ਤੂਸ਼ਣ ਠਾਨੀ ਪਿਖ ਮੁਖ ਸਭਾ ਨਾ ਕੋ ਕਹਿ ਬਾਣੀ। ਪੰਡਿਤਾਂ ਵੱਲੋਂ ਜਦੋਂ ਅਰਜ਼ ਹੋਈ ਕਿ ਸਾਹਿਬ ਪਾਤਸ਼ਾਹ ਜੀਓ, ਅਸੀਂ ਤੇਰੇ ਹਾਂ, ਸਾਡੀ ਰੱਖਿਆ ਕਰੋ, ਸਾਡੇ ਧਰਮ ਨੂੰ ਰੱਖ ਲਵੋ, ਕਵੀ ਸੰਤੋਖ ਸਿੰਘ ਜੀ ਦੱਸਦੇ ਹਨ ਕਿ ਸਤਿਗੁਰੂ ਗਹਿਰ ਗੰਭੀਰ ਹੈ, ਵਾਕਈ ਉਹ ਗੁਰੂ ਗਹਿਰ ਗੰਭੀਰ ਹੈ, ਉਸ ਦਾ ਕੋਈ ਪਾਰਾਵਾਰ ਨਹੀਂ ਪਾ ਸਕਦਾ, ਅੱਧਾ ਸਾਹ ਅਥਾਹ ਹੈ। ਭਾਈ ਗੁਰਦਾਸ ਜੀ ਬੜਾ ਵਧੀਆ ਪ੍ਰਮਾਣ ਦਿੰਦੇ ਨੇ, ਕਹਿੰਦੇ ਨੇ ਸਤਿਗੁਰੂ ਤੇ ਐਸਾ ਹੈ ਜਿਹੜਾ ਗੁਰੂ ਸਵਾਸ ਵੀ ਲੈਂਦਾ ਹੈ, ਉਸ ਦਾ ਅੱਧਾ ਸਵਾਸ ਵੀ ਜਿਹੜਾ ਉਹ ਅਥਾਹ ਹੈ, ਭਾਵ ਉਸ ਦਾ ਹੀ ਭੇਤ ਨਹੀਂ ਬੰਦਾ ਪਾ ਸਕਦਾ ਕਿ ਉਸਨੇ ਸਮੇਂ ਵਿੱਚ ਗੁਰੂ ਕੀ ਕਰ ਸਕਦਾ, ਭਾਵ ਉਹ ਗੁਰੂ ਬੇਅੰਤ ਹੈ। ਜਦੋਂ ਸਤਿਗੁਰੂ ਪਾਤਸ਼ਾਹ ਜੀ ਨੇ ਪੰਡਿਤਾਂ ਦੇ ਕੋਲੋਂ ਇਹ ਵਾਲੀ ਅਰਜ਼ ਸੁਣੀ ਤੇ ਕਿਤਨੀ ਦੇਰ ਸਤਿਗੁਰੂ ਪਾਤਸ਼ਾਹ ਜੀ ਚੁੱਪ ਕਰਕੇ ਬੈਠੇ ਰਹੇ, ਸਾਰੀ ਸਭਾ ਦੇ ਵਿੱਚ, ਸਾਰੀ ਸਾਧ ਸੰਗਤ ਦੇ ਵਿੱਚ ਸੰਨਾਟਾ ਛਾ ਗਿਆ ਔਰ ਕਿਸੇ ਵਿੱਚ ਹਿੰਮਤ ਨਹੀਂ ਸੀ ਕਿ ਕੁਝ ਬੋਲ ਸਕੇ, ਕੋਈ ਬਚਨ ਕਰ ਸਕੇ। ਕਰ ਮਹਿ ਧਰੀ ਪਤ੍ਰਿਕਾ ਬਚੀ, ਸ਼ਿਵ ਕੀ ਲਿਖਤ ਦੇਖ ਹਿਤ ਰਾਚੀ। ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਕੋਲ ਜੋ ਇਹ ਪੰਡਿਤ ਚਿੱਠੀ ਲੈ ਕੇ ਆਏ ਸੀ, ਸਤਿਗੁਰੂ ਪਾਤਸ਼ਾਹ ਜੀ ਨੇ ਉਸ ਚਿੱਠੀ ਨੂੰ ਚੁੱਕਿਆ ਔਰ ਆਪਣੇ ਹਸਤ ਕਮਲ ਦੇ ਉੱਪਰ ਰੱਖ ਕੇ ਜਦੋਂ ਉਸ ਨੂੰ ਖੋਲ ਕੇ ਪੜਿਆ ਤੇ ਵੇਖਿਆ ਕਿ ਇਹ ਲਿਖਾਈ, ਇਹ ਲਿਖਤ ਜੋ ਹੈ ਸ਼ਿਵ ਭਗਵਾਨ ਦੀ ਹੈ, ਭਾਵ ਉਸ ਚਿੱਠੀ ਦਾ ਅਦਬ ਕੀਤਾ। ਪਠੀ ਸਕਲ ਹੀ ਠਾਨੀ ਮੋਨ, ਦੇਖਤ ਰਹੇ ਨਾ ਬੋਲਿਓ ਕੌਣ। ਉਸ ਚਿੱਠੀ ਨੂੰ ਜਦੋਂ ਪੜਿਆ, ਉਸ ਵਕਤ ਸਾਰੀ ਸਭਾ ਜੋ ਹੈ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਵੱਲ ਬੜੇ ਧਿਆਨ ਨਾਲ ਵੇਖ ਰਹੀ ਹੈ, ਪਰ ਉਸ ਵਕਤ ਸਤਿਗੁਰੂ ਜੀ ਵੀ ਚੁੱਪ ਹਨ, ਸ਼ਾਂਤ ਹਨ ਔਰ ਸਾਰੀ ਸਾਧ ਸੰਗਤ ਦੇ ਵਿੱਚ ਵੀ ਸ਼ਾਂਤੀ ਹੈ, ਭਾਵ ਕੋਈ ਵੀ ਬਚਨ ਨਹੀਂ ਕਰ ਰਿਹਾ। ਚਤੁਰ ਘਟੀ ਲਗ ਤੂਸ਼ਨ ਰਹੇ, ਨਹਿ ਉਪਾਏ ਕੋ ਉਰ ਮਹਿ ਲਹੇ। ਚਾਰ ਘੜੀਆਂ ਤੱਕ ਸਾਰੀ ਸੰਗਤ ਚੁੱਪ ਰਹੀ, ਕੋਈ ਵੀ ਉਸ ਵਕਤ ਬੋਲ ਨਾ ਸਕਿਆ, ਕਿਸੇ ਕੋਲ ਢੰਗ ਹੀ ਨਹੀਂ ਸੀ ਜਾਂ ਕੋਈ ਕਾਰਨ ਹੀ ਨਹੀਂ ਸੀ ਕਿਹੜੇ ਕਾਰਨ ਨਾਲ ਸਾਹਿਬ ਪਾਤਸ਼ਾਹ ਨਾਲ ਬਚਨ ਕਰੀਏ। ਭਾਵ ਉਸ ਵਕਤ ਸਾਰੀ ਸਭਾ ਦੇ ਵਿੱਚ, ਸਾਰੀ ਸਾਧ ਸੰਗਤ ਦੇ ਵਿੱਚ ਚੁੱਪੀ ਛਾ ਗਈ, ਸੰਨਾਟਾ ਹੀ ਸੰਨਾਟਾ ਸੀ। ਆਪਣੋ ਸਿਰ ਦੇ ਕੂਰੋ ਕਰੇ, ਬਖਸ਼ਿਓ ਰਾਜ ਸਰਬਈ ਮਹਰੇ। ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਹੁਣ ਆਪਣੇ ਹਿਰਦੇ ਦੇ ਨਾਲ ਵਿਚਾਰ ਕਰਦੇ ਹਨ ਕਿ ਇੱਕੋ ਹੀ ਢੰਗ ਹੈ ਤੁਰਕ ਦਾ ਰਾਜ ਨਸ਼ਟ ਕਰਨ ਦਾ, ਕਿ ਆਪਣਾ ਸੀਸ ਦੇ ਕੇ ਮੈਂ ਕੀ ਕਰਾਂਗਾ ਕਿ ਤੁਰਕਾਂ ਦਾ ਰਾਜ ਨਸ਼ਟ ਕਰ ਦੇਵਾਂਗਾ। ਅਪਰ ਉਪਾਏ ਨਾ ਬਨ ਹੈ ਕੋਈ, ਭਲੀ ਪ੍ਰਕਾਰ ਵਿਚਾਰਿਓ ਸੋਈ। ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਬੜੇ ਲੰਬੇ ਸਮੇਂ ਤੱਕ ਵਿਚਾਰ ਰਹੇ ਨੇ ਕਿ ਹੋਰ ਕੋਈ ਢੰਗ ਨਹੀਂ, ਕੋਈ ਉਪਚਾਰ ਨਹੀਂ ਹੋ ਸਕਦਾ। ਇੱਕੋ ਢੰਗ ਹੈ ਕਿ ਤੁਰਕ ਜੋ ਹਨ ਉਹਨਾਂ ਦੇ ਜੁੰਮੇ ਲੱਗ ਕੇ ਆਪਣਾ ਸੀਸ ਦਿੱਤਾ ਜਾਵੇ, ਭਾਵ ਜਦੋਂ ਇਹ ਵਧੀਕੀ ਕਰਨਗੇ, ਇਹ ਕਰੜਾਈ ਕਰਨਗੇ, ਉਸ ਵਕਤ ਜਦੋਂ ਮੈਂ ਸ਼ਹੀਦੀ ਦੇ ਦੇਵਾਂਗਾ, ਸੀਸ ਆਪਣਾ ਵਾਰ ਦੇਵਾਂਗਾ, ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਜੋ ਇਹਨਾਂ ਨੂੰ ਹਦਾਇਤ ਦਿੱਤੀ ਸੀ, ਜੋ ਸੁਝਾਅ ਦਿੱਤਾ ਸੀ ਕਿ ਜੇ ਤੁਸੀਂ ਪਾਪ ਕਰੋਗੇ, ਅਪਰਾਧ ਕਰੋਗੇ, ਤੁਹਾਡਾ ਰਾਜ ਨਸ਼ਟ ਹੋਏਗਾ, ਸੋ ਇਸ ਤਰ੍ਹਾਂ ਕਰਨ ਦੇ ਨਾਲ ਇਹਨਾਂ ਦਾ ਰਾਜ ਨਸ਼ਟ ਹੋ ਸਕਦਾ ਹੈ। ਕਰ ਨਿਸ਼ਚੈ ਉਰ ਮੈਂ ਜਬ ਲਹਿਓ, ਦਿਜਗਨ ਸੰਗ ਗੁਰੂ ਤਬ ਕਹਿਓ। ਸਤਿਗੁਰੂ ਜੀ ਨੇ ਜਦੋਂ ਆਪਣੇ ਹਿਰਦੇ ਦੇ ਵਿੱਚ ਇਹ ਵਾਲਾ ਨਿਸ਼ਚਾ ਕਰ ਲਿਆ ਕਿ ਹੁਣ ਸੀਸ ਦਿੱਤੇ ਬਿਨਾਂ ਕਾਰਜ ਨਹੀਂ ਹੋਏਗਾ, ਹੁਣ ਆਪਣਾ ਸੀਸ ਜੋ ਹੈ ਧਰਮ ਦੀ ਖਾਤਰ ਵਾਰਨਾ ਹੀ ਪੈਣਾ ਹੈ, ਉਸ ਵਕਤ ਸ੍ਰੀ ਸਤਿਗੁਰੂ ਪਾਤਸ਼ਾਹ ਜੀ ਨੇ ਸਾਰੇ ਪੰਡਿਤਾਂ ਨੂੰ ਇਕੱਤਰ ਕਰਕੇ ਬਚਨ ਕਹਿਆ ਕਿ ਬਿਪਰ ਬ੍ਰਿੰਦ ਤੁਮ ਇਕੱਠੇ ਹੋਵੋ, ਕਰੋ ਸਕੇਲਨ ਜਿਹ ਸ਼ੁਭ ਜੋਵੋ, ਕਿ ਤੁਸੀਂ ਸਾਰੇ ਪੰਡਿਤ ਇਕੱਠੇ ਹੋ ਕੇ ਇਸ ਤਰ੍ਹਾਂ ਕਰੋ ਕਿ ਦਿੱਲੀਪੁਰ ਕੋ ਸਕਲ ਪਿਆਨੋ ਤਹਾਂ ਜਾਏ ਨਿਜ ਬ੍ਰਿਥਾ ਬਖਾਨੋ। ਤੁਸੀਂ ਦਿੱਲੀ ਜਾ ਕੇ ਉਸ ਤੁਰਕ ਰਾਜੇ ਦੇ ਕੋਲ, ਭਾਵ ਔਰੰਗਜ਼ੇਬ ਦੇ ਕੋਲ ਜਾ ਕੇ ਆਪਣੀ ਬ੍ਰਿਥਾ, ਆਪਣੀ ਹਾਲਤ ਦੱਸੋ। ਹਮਰੇ ਛਤਰੀ ਹੈ ਜਜਮਾਨ, ਤਿੰਨ ਤੇ ਕਰ ਹੈ ਖਾਨ ਅਰੋਪਾਨ। ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਇਹਨਾਂ ਪੰਡਿਤਾਂ ਨੂੰ ਸਲਾਹ ਦਿੰਦੇ ਨੇ ਕਿ ਤੁਸੀਂ ਜਾ ਕੇ ਔਰੰਗਜ਼ੇਬ ਦੇ ਕੋਲ ਇਹ ਗੱਲ ਕਵੋ ਕਿ ਜੋ ਛਤਰੀ ਤੋਂ ਭਾਵ ਇੱਥੇ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਹੈ, ਕਿ ਜੋ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਹਨ ਉਹ ਸਾਡੇ ਜਜਮਾਨ ਨੇ ਕਰਤਾ ਤੂੰ ਮੇਰੋ ਜਜਮਾਨ ਇੱਕ ਦੱਖਣਾ ਹੋ ਤੈ ਪਹਿ ਮੰਗੋ ਦੇਵ ਹੋ ਆਪਣਾ ਨਾਮ ਜਿਵੇਂ ਭਗਤਾਂ ਨੇ ਸਤਿਗੁਰੂ ਨੂੰ ਕਿਹਾ ਹੈ ਕਿ ਪਾਤਸ਼ਾਹ ਤੂੰ ਸਾਡਾ ਮਾਲਕ ਹੈ ਤੂੰ ਸਾਡਾ ਦਾਤਾਰ ਹੈ ਇੱਕ ਤੇਰੇ ਕੋਲੋਂ ਦਾਤ ਮੰਗਦੇ ਹਾਂ ਕਿ ਕਿਰਪਾ ਕਰੋ ਆਪਣਾ ਨਾਮ ਬਖਸ਼ ਦੇਵੋ ਸੋ ਅਰਜ਼ ਕਰਾਂ ਇਸੇ ਤਰ੍ਹਾਂ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਅਰਜ਼ ਕਰਦੇ ਇਹ ਹੁਕਮ ਕਰਦੇ ਹਨ ਕਿ ਉੱਥੇ ਜਾ ਕੇ ਔਰੰਗਜ਼ੇਬ ਨੂੰ ਇਹ ਗੱਲ ਕਹੋ ਕਿ ਜੋ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਹਨ ਉਹੀ ਸਾਡੇ ਕਰਤਾ ਧਰਤਾ ਹਨ ਰਹੇ ਅਲੰਬ ਸਦਾ ਹਮਤਾ ਹੂੰ ਦਾਨ ਅਨੇਕ ਬਿਦਨ ਲੈ ਜਾਹੂੰ ਭਾਵ ਉਹਨਾਂ ਦੇ ਕੋਲੋਂ ਜਾ ਕੇ ਅਸੀਂ ਦਾਨ ਲੈਂਦੇ ਹਾਂ ਉਹਨਾਂ ਦਾ ਹੀ ਦਿੱਤਾ ਖਾਂਦੇ ਹਾਂ ਤਿੰਨ ਮਹਿਲੀ ਜੈ ਨਾਮ ਹਮਾਰੋ ਕਰੋ ਬੁਲਾਵਨ ਸਕਲ ਉਚਾਰੋ ਹੁਣ ਇਹ ਸਤਿਗੁਰੂ ਦਾ ਹੀ ਹਿਰਦਾ ਹੈ ਕਿ ਆਪਣੇ ਆਪ ਨੂੰ ਕਿਸੇ ਦੇ ਖਾਤਰ ਵਾਰਨ ਵਾਸਤੇ ਤਿਆਰ ਹੋ ਗਏ ਨੇ ਇੱਕ ਗੁਰੂ ਦਾ ਹੀ ਹਿਰਦਾ ਹੋ ਸਕਦਾ ਹੈ ਜੋ ਉਹਨਾਂ ਨੇ ਆਪਣੇ ਹਿਰਦੇ ਦੇ ਵਿੱਚ ਸੋਚਿਆ ਕਿ ਇਹਨਾਂ ਦੇ ਧਰਮ ਦੀ ਰੱਖਿਆ ਖਾਤਰ ਆਪਣਾ ਸੀਸ ਵਾਰ ਦੇਵਾਂ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਇਹਨਾਂ ਨੂੰ ਕਹਿ ਰਹੇ ਹਨ ਪੰਡਿਤਾਂ ਨੂੰ ਕਿ ਤੁਸੀਂ ਜਾ ਕੇ ਉਸ ਔਰੰਗਜ਼ੇਬ ਬਾਦਸ਼ਾਹ ਨੂੰ ਕਹੋ ਕਿ ਸਾਡਾ ਸਭ ਕੁਝ ਕਰਤਾ ਧਰਤਾ ਜੋ ਹੈ ਉਹ ਛਤਰੀ ਹੈ ਛਤਰੀ ਤੋਂ ਭਾਵ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਔਰ ਤੁਸੀਂ ਉਹਨਾਂ ਨੂੰ ਆਪਣੇ ਕੋਲ ਬੁਲਾਓ ਸੋ ਜਬ ਸੁਣ ਜਿਸ ਮਗ ਕੋ ਚਾਲੇ ਤਿੰਨ ਪਿੱਛੇ ਹਿੰਦੂ ਜਗ ਚਾਲੇ ਜਦੋਂ ਤੁਸੀਂ ਜਾ ਕੇ ਉਸ ਬਾਦਸ਼ਾਹ ਨੂੰ ਕਹੋਗੇ ਕਿ ਜੋ ਹਿੰਦੂਆਂ ਦਾ ਗੁਰੂ ਹੈ ਭਾਵ ਸਤਿਗੁਰੂ ਤੇਗ ਬਹਾਦਰ ਜੇ ਤੁਸੀਂ ਉਸ ਨੂੰ ਆਪਣੇ ਰਸਤੇ ਦੇ ਉੱਤੇ ਚਲਾ ਲੈਂਦੇ ਹੋ ਜੇ ਉਹ ਤੁਹਾਡੇ ਇਸਲਾਮ ਨੂੰ ਕਬੂਲ ਕਰ ਲੈਂਦਾ ਹੈ ਤੇ ਕੋਈ ਵੱਡੀ ਗੱਲ ਨਹੀਂ ਜਿਤਨੀ ਹਿੰਦੂ ਕੌਮ ਹੈ ਸਾਰੇ ਇਸਲਾਮ ਧਰਮ ਦੇ ਅਨੁਸਾਰ ਹੋ ਜਾਣਗੇ ਆਪਣੇ ਆਪ ਨੂੰ ਮੁਸਲਿਮ ਧਰਮ ਦੇ ਵਿੱਚ ਲੈ ਆਉਣਗੇ ਕਿਉਂ ਤੁਮ ਸਬਨ ਸੰਗ ਇਮ ਕਹੋ ਏਕ ਮੂਲ ਸੋ ਇੱਛਿਆ ਲਹੋ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਸਮਝਾ ਰਹੇ ਨੇ ਪੰਡਿਤਾਂ ਨੂੰ ਕਿ ਜਾ ਕੇ ਤੁਸੀਂ ਉਸ ਬਾਦਸ਼ਾਹ ਨੂੰ ਕਹਿਣਾ ਕਿ ਸਾਰੇ ਹਿੰਦੂਆਂ ਨੂੰ ਤੰਗ ਕਰਨ ਦਾ ਕੀ ਫਾਇਦਾ ਹੈ ਇਤਨਾ ਸਮਾਂ ਖਰਾਬ ਕਰਨ ਦਾ ਕੀ ਮਤਲਬ ਹੈ ਤੁਸੀਂ ਜੋ ਸਾਡੇ ਸਭ ਤੋਂ ਵੱਡੇ ਹਨ ਜਿਨ੍ਹਾਂ ਦਾ ਦਿੱਤਾ ਅਸੀਂ ਖਾਂਦੇ ਹਾਂ ਜਿਨ੍ਹਾਂ ਦੇ ਆਸਰੇ ਰਹਿੰਦੇ ਹਾਂ ਤੁਸੀਂ ਸਾਡੇ ਗੁਰੂ ਨੂੰ ਆਪਣੇ ਧਰਮ ਦੇ ਵਿੱਚ ਪੱਕਾ ਕਰ ਲਵੋ ਤੇ ਜਿਤਨੇ ਹਿੰਦੂ ਹਨ ਉਹ ਸਾਰੇ ਹੀ ਮੁਸਲਮਾਨ ਬਣ ਜਾਣਗੇ ਇਮ ਸੁਨ ਹਮਹਿ ਹਕਾਰਨ ਕਰ ਹੈ ਤਬ ਸਭ ਹਿੰਦੂਨ ਧਰਮ ਉਭਰ ਹੈ ਔਰ ਸਤਿਗੁਰੂ ਪਾਤਸ਼ਾਹ ਜੀ ਇਹਨਾਂ ਪੰਡਿਤਾਂ ਨੂੰ ਕਹਿਣ ਲੱਗੇ ਜਦੋਂ ਤੁਹਾਡੇ ਇਹ ਬਚਨ ਨੂੰ ਸੁਣ ਕੇ ਬਾਦਸ਼ਾਹ ਮੈਨੂੰ ਬੁਲਾਵੇਗਾ ਉਸ ਦਿੱਲੀ ਇਲਾਕੇ ਵਿੱਚ ਉੱਥੇ ਜਾ ਕੇ ਜੋ ਵੀ ਉਹ ਮੇਰੇ ਨਾਲ ਕਰਨਗੇ ਜਾਂ ਮੈਨੂੰ ਕਹਿਣਗੇ ਭਾਵ ਉਸ ਵਕਤ ਮੈਂ ਸਾਰਾ ਨਿਬੇੜਾ ਕਰ ਦੇਵਾਂਗਾ ਤੁਹਾਡੇ ਧਰਮ ਦੇ ਉੱਤੇ ਕਿਸੇ ਤਰ੍ਹਾਂ ਦਾ ਸੰਕਟ ਨਹੀਂ ਆਏਗਾ ਤੁਹਾਡਾ ਧਰਮ ਉਸ ਵਕਤ ਬਚ ਜਾਵੇਗਾ ਜੋ ਕਿਉਂ ਰੱਛਿਆ ਕਰਹਿ ਤੁਮਾਰੀ ਸ਼ਿਵ ਉਚਰੀ ਸੋ ਹਮ ਉਰ ਧਾਰੀ ਇਹ ਸਾਧ ਸੰਗਤ ਜੀ ਇੱਕ ਗੁਰੂ ਦਾ ਹਿਰਦਾ ਹੋ ਸਕਦਾ ਹੈ ਇਹ ਉਸ ਗੁਰੂ ਨਾਨਕ ਪਾਤਸ਼ਾਹ ਦਾ ਹਿਰਦਾ ਹੋ ਸਕਦਾ ਉਹਦੀ ਗੁਰਗੱਦੀ ਤੇ ਬੈਠੇ ਹੋਏ ਦਾ ਹਿਰਦਾ ਹੋ ਸਕਦਾ ਕਿ ਕਿਸੇ ਹਿੱਤ ਵਾਸਤੇ ਆਪਣੇ ਪ੍ਰਾਣਾਂ ਨੂੰ ਸੰਕਟ ਵਿੱਚ ਪਾ ਲਵੇ ਕਿਸੇ ਦੇ ਹਿੱਤ ਵਾਸਤੇ ਆਪਣਾ ਸੀਸ ਦੇਣ ਨੂੰ ਜਿਹੜਾ ਤਿਆਰ ਹੋ ਜਾਵੇ ਇਹ ਉਹਦੀ ਹੀ ਨਿਸ਼ਾਨੀ ਹੈ ਜਿਹੜਾ ਗੁਰੂ ਹੋਵੇ ਜਿਹੜਾ ਸਤਿਗੁਰੂ ਹੋਵੇ ਔਰ ਜਿਸ ਇਨਸਾਨ ਦੇ ਅੰਦਰ ਆਪਣੇ ਹੀ ਲਾਲਚ ਪੂਰਤੀ ਵਾਸਤੇ ਉਹਨੂੰ ਵਿਹਲ ਨਹੀਂ ਜਿਹੜਾ ਇਨਸਾਨ ਆਪਣਾ ਹੀ ਮਨੋਰਥ ਸਿੱਧ ਕਰਦਾ ਫਿਰੇ ਉਹ ਗੁਰੂ ਕਿੱਥੋਂ ਹੋ ਸਕਦਾ ਅੰਨੇ ਵਰਗਾ ਗੁਰੂ ਨਾਨਕ ਪਾਤਸ਼ਾਹ ਨਾਲ ਲੜ ਕੇ ਵੀ ਤੁਰ ਜਾਂਦਾ ਤੇ ਧੰਨ ਹਨ ਗੁਰੂ ਨਾਨਕ ਪਾਤਸ਼ਾਹ ਫਿਰ ਉਸ ਨੂੰ ਮਨਾਉਂਦੇ ਨੇ ਉਹਦੀ ਰੱਖਿਆ ਵੀ ਕਰਦੇ ਨੇ ਸੋ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਇਹ ਬਚਨ ਕੀਤਾ ਜਦੋਂ ਔਰੰਗਜ਼ੇਬ ਮੈਨੂੰ ਦਿੱਲੀ ਵਿਖੇ ਬੁਲਾਵੇਗਾ ਉਸ ਵਕਤ ਜੋ ਵੀ ਹੋਵੇਗਾ ਭਾਵ ਤੁਹਾਡੇ ਧਰਮ ਦੀ ਰੱਖਿਆ ਹੋਏਗੀ ਅਤੇ ਸ਼ਿਵ ਉਚਰੀ ਸੋ ਹਮ ਉਰ ਧਾਰੀ ਔਰ ਜੋ ਤੁਸੀਂ ਕਹਿੰਦੇ ਹੋ ਕਿ ਸ਼ਿਵ ਦਾ ਸ਼ਿਵ ਭਗਵਾਨ ਦਾ ਤੁਹਾਨੂੰ ਹੁਕਮ ਹੋਇਆ ਹੈ ਤੇ ਇਹ ਵੀ ਗੱਲ ਸੁਣ ਲਵੋ, ਉਸ ਸ਼ਿਵ ਦੀ ਗੱਲ ਜੋ ਕਹੀ ਹੋਈ ਹੈ ਮੈਂ ਆਪਣੇ ਦਿਲ ਵਿੱਚ ਮੰਨ ਲਈ, ਮੈਂ ਆਪਣੇ ਹਿਰਦੇ ਵਿੱਚ ਧਾਰਨ ਕਰ ਲੈਂਦਾ ਹਾਂ। ਇਮ ਉਪਾਏ ਸੁਨ ਦਿਜ ਸਮੁਦਾਏ, ਧੰਨ ਧੰਨ ਕਹਿ ਸੀਸ ਨਿਵਾਏ। ਜਦੋਂ ਸਾਰੇ ਪੰਡਤਾਂ ਨੇ ਸਤਿਗੁਰੂ ਪਾਤਸ਼ਾਹ ਜੀ ਦੇ ਕੋਲੋਂ ਅਜਿਹਾ ਉੱਤਰ ਸੁਣਿਆ, ਉਸ ਪਾਤਸ਼ਾਹ ਜੀ ਵੱਲ ਜਦੋਂ ਵੇਖਿਆ ਕਿ ਤੈਸੋ ਹੀ ਮੈਂ ਡੀਠ, ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਤੇ ਉਹ ਗੱਲ ਇੱਥੇ ਸੱਚ ਹੋ ਰਹੀ ਹੈ ਕਿ ਜੋ ਪਾਤਸ਼ਾਹ ਗੁਰਬਾਣੀ ਵਿੱਚ ਕਹਿੰਦੇ ਹਨ ਕਿ ਜਿਵੇਂ ਜਾ ਮੈਂ ਸੁਣਿਆ ਸੀ ਮੈਂ ਉਵੇਂ ਵੇਖ ਲਿਆ ਕਿ ਸਤਿਗੁਰੂ ਵੈਸਾ ਹੀ ਹੁੰਦਾ ਹੈ। ਇਹ ਮਿੱਠਾ ਬੋਲਣ ਵਾਲਾ ਹੈ, ਇਹ ਆਉਣ ਵਾਲੇ ਦੇ ਉੱਤੇ ਕਿਰਪਾ ਕਰਨ ਵਾਲਾ ਹੈ, ਸਦਾ ਹੀ ਬਖਸ਼ਿੰਦਾ ਹੈ ਸਤਿਗੁਰੂ। ਇਸ ਤਰ੍ਹਾਂ ਦੀ ਸਤਿਗੁਰਾਂ ਦੀ ਸ਼ੋਭਾ ਨੂੰ ਸੁਣ ਕੇ ਵੇਖ ਕੇ ਸਾਰੇ ਜੋ ਪੰਡਿਤ ਹਨ ਧੰਨ ਧੰਨ ਕਹਿੰਦੇ ਜਾ ਰਹੇ ਹਨ। ਕਹੀ ਗੁਰੂ ਸਭਹਿਨ ਮਨ ਮਾਨੀ, ਰਹ ਹੈ ਧਰਮ ਹਮ ਨਿਸ਼ਚੇ ਜਾਨੀ। ਜਦੋਂ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਬਚਨ ਕੀਤਾ, ਉਸ ਵਕਤ ਸਾਰੇ ਹਿੰਦੂਆਂ ਦੇ ਸਾਰੇ ਪੰਡਿਤਾਂ ਦੇ ਮਨ ਵਿੱਚ ਆ ਗਈ ਕਿ ਜੋ ਸਤਿਗੁਰੂ ਪਾਤਸ਼ਾਹ ਨੇ ਕਿਹਾ ਹੈ ਇਹ ਸੱਚਾ ਹੈ, ਕਿਉਂਕਿ ਇਹ ਸਤਿਗੁਰੂ ਸੱਚਾ ਪਾਤਸ਼ਾਹ ਹੈ। ਇਹ ਜੋ ਵੀ ਕਹਿੰਦੇ ਹਨ ਉਹਦੇ ਵਿੱਚ ਵੀ ਕੋਈ ਗੂੜਾ ਰਹੱਸ ਹੈ, ਕੋਈ ਭੇਦ ਹੈ ਇਹਨਾਂ ਦੀ ਗੱਲ ਵਿੱਚ। ਸੋ ਇਸ ਗੱਲ ਨੂੰ ਆਪਣੇ ਹਿਰਦੇ ਵਿੱਚ ਉਹਨਾਂ ਨੇ ਟਿਕਾ ਲਿਆ। ਏਕ ਜਾਮ ਲਗ ਦਰਸ਼ਨ ਕੀਨ, ਪੁਨ ਉੱਠ ਆਏ ਵਹਿਰ ਪ੍ਰਬੀਨ। ਇੱਕ ਪਹਿਰ ਤੱਕ ਸਤਿਗੁਰੂ ਪਾਤਸ਼ਾਹ ਦਾ ਦਰਸ਼ਨ ਕਰਦੇ ਰਹੇ। ਉਸ ਤੋਂ ਬਾਅਦ ਜੋ ਇਹ ਪ੍ਰਬੀਨ ਤੋਂ ਭਾਵ ਸ੍ਰੇਸ਼ਟ ਪੰਡਿਤ ਹਨ, ਸਭਾ ਵਿੱਚੋਂ ਉੱਠ ਕੇ ਬਾਹਰ ਆ ਗਏ। ਇੱਕ ਦੋਏ ਦਿਨ ਅਨੰਦਪੁਰ ਬਸੇ, ਦਰਸ਼ਨ ਕਰ ਕਰ ਹਿਰਦੈ ਹੁਲਾਸੇ। ਕਵੀ ਸੰਤੋਖ ਸਿੰਘ ਜੀ ਦੱਸ ਰਹੇ ਹਨ ਕਿ ਇੱਕ ਦੋ ਦਿਨ ਭਾਵ ਉੱਥੇ ਇਹ ਪੰਡਿਤ ਰਹਿ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਦੇ ਹਨ। ਉਸ ਤੋਂ ਬਾਅਦ ਬੋਹਰ ਪਾਏ ਆਇਸ ਗੁਰ ਕੇਰੀ, ਭਏ ਤਿਆਰ ਚਲਬੇ ਤਿਸ ਬੇਰੀ। ਸਤਿਗੁਰੂ ਪਾਤਸ਼ਾਹ ਜੀ ਦਾ ਹੁਕਮ ਪ੍ਰਾਪਤ ਕਰਕੇ ਉਸ ਤੋਂ ਬਾਅਦ ਜੋ ਪੰਡਿਤ ਹਨ ਚੱਲਣ ਵਾਸਤੇ ਤਿਆਰ ਹੋਏ ਕਿ ਅਪਰ ਬਿਪਰ ਬੁੱਧਵੰਤੇ ਜੇਈ, ਕਰੇ ਹਕਾਰਨ ਮੇਲੇ ਤੇਈ। ਉਸ ਤੋਂ ਬਾਅਦ ਹੋਰ ਵੀ ਜਿਤਨੇ ਸਿਆਣੇ ਪੰਡਿਤ, ਬਹੁਤ ਹੀ ਚਤੁਰ ਬੁੱਧੀ ਵਾਲੇ ਲੋਕ ਸਨ, ਉਹਨਾਂ ਸਾਰਿਆਂ ਨੂੰ ਇਹਨਾਂ ਪੰਡਿਤਾਂ ਨੇ ਆਪਣੇ ਨਾਲ ਇਕੱਤਰ ਕਰ ਲਿਆ। ਬ੍ਰਿੰਦ ਹੋਏ ਕਰ ਪੰਥ ਪਿਆਨੇ, ਜਿਸ ਪੁਰ ਮੈਂ ਤੁਰਕੇਸ਼ ਮਹਾਨੇ। ਉਸ ਤੋਂ ਬਾਅਦ ਸਾਰੇ ਜੋ ਪੰਡਿਤ ਹਨ ਇਕੱਠੇ ਹੋ ਕੇ ਰਸਤੇ ਦੇ ਉੱਪਰ ਤੁਰ ਪਏ, ਉਸ ਨਗਰ ਵੱਲ ਪਹੁੰਚ ਰਹੇ ਹਨ, ਦਿੱਲੀ ਵੱਲ, ਜਿੱਥੇ ਕਿ ਉਹ ਤੁਰਕੇਸ਼ ਭਾਵ ਤੁਰਕਾਂ ਦਾ ਰਾਜਾ, ਮੁਸਲਮਾਨਾਂ ਦਾ ਰਾਜਾ ਔਰੰਗਜ਼ੇਬ ਰਹਿੰਦਾ ਸੀ। ਕੇਤਕ ਦਿਨ ਮਹਿ ਪਹੁੰਚੇ ਜਾਏ, ਬੋਹਪੁਰ ਕੇ ਮਿਲ ਦਿਜ ਸਮੁਦਾਏ। ਬਹੁਤ ਸਾਰੇ ਨਗਰਾਂ ਦੇ ਜੋ ਪੰਡਿਤ ਸੀ ਇਕੱਠੇ ਹੋ ਕੇ ਇਸ ਤਰ੍ਹਾਂ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਪਹੁੰਚ ਗਏ। ਦੁਰਗ ਤੁਰਕ ਕੇ ਥਿਰੇ ਅਗਾਰੀ, ਬੂਝੇ ਆਪਣੀ ਬ੍ਰਿਥਾ ਉਚਾਰੀ। ਉਸ ਵਕਤ ਸਾਰੇ ਪੰਡਿਤ ਜੋ ਹਨ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਪਹੁੰਚੇ ਔਰ ਜਾ ਕੇ ਆਪਣਾ ਦੁੱਖ ਦੱਸਦੇ ਹਨ। ਬੋਹਪੁਰ ਕੇ ਦਿਜ ਹਮ ਸਮੁਦਾਏ, ਦੁੱਖ ਕੋ ਪਾਏ ਪੁਕਾਰੂ ਆਏ। ਉਸ ਵਕਤ ਔਰੰਗਜ਼ੇਬ ਦੇ ਕੋਲ ਪਹੁੰਚੇ ਜਦੋਂ, ਤੇ ਜਾ ਕੇ ਦੱਸਦੇ ਨੇ ਕਿ ਅਸੀਂ ਦੁਖੀ ਹੋਏ ਆਏ ਹਾਂ, ਅਸੀਂ ਪੁਕਾਰ ਕਰਨ ਵਾਸਤੇ, ਫਰਿਆਦ ਕਰਨ ਵਾਸਤੇ ਬਾਦਸ਼ਾਹ ਦੇ ਕੋਲ ਆਏ ਹਾਂ। ਬਾਦਸ਼ਾਹ ਜਬ ਸੁਨੇ ਬ੍ਰਿਤੰਤ, ਤਬ ਹੂੰ ਨਿਸ਼ਚੈ ਬਨੇ ਮਤੰਤ। ਆਪਸ ਵਿੱਚ ਵਿਚਾਰ ਕਰਦੇ ਹਨ ਕਿ ਜੇ ਬਾਦਸ਼ਾਹ ਸਾਡੀ ਵਿਚਾਰ ਸੁਣ ਲਵੇ ਤੇ ਬੜੀ ਵਧੀਆ ਗੱਲ ਹੈ, ਜੇ ਕਸ਼ਮੀਰ ਆਦਿ ਗਨ ਦੇਸ਼, ਹੋਏ ਹਿੰਦੂਨ ਪਰ ਜ਼ੁਲਮ ਵਿਸ਼ੇਸ਼। ਸਾਰਾ ਦੱਸਦੇ ਹਨ ਉਸ ਵਕਤ ਇੱਕ ਪਹਿਰੇਦਾਰ ਨੂੰ ਕਿ ਜੋ ਕਸ਼ਮੀਰ ਆਦਿਕ ਦੇਸ਼ ਹੈ, ਸਾਡਾ ਜੋ ਇਲਾਕਾ ਹੈ, ਉਸ ਦੇ ਉੱਪਰ ਕੀ ਹੋਇਆ? ਹੋਏ ਹਿੰਦੂ ਪਰ ਜ਼ੁਲਮ ਵਿਸ਼ੇਸ਼, ਹਿੰਦੂਆਂ ਦੇ ਉੱਪਰ ਬੜਾ ਜ਼ੁਲਮ ਹੁੰਦਾ ਪਿਆ ਹੈ। ਜਬਰੀ ਉਹਨਾਂ ਨੂੰ ਹਿੰਦੂਆਂ ਤੋਂ ਮੁਸਲਮਾਨ ਬਣਾਇਆ ਜਾ ਰਿਹਾ ਹੈ। ਇਮ ਸੁਨ ਗਯੋ ਸ਼ਾਹ ਲਖ ਮਰਜ਼ੀ, ਕਰੀ ਅਰਜ਼ ਬੇਗੀ ਤਬ ਅਰਜ਼ੀ। ਅਰਜ਼ ਬੇਗੀ ਤੋਂ ਭਾਵ ਅਰਜ਼ ਕਰਨ ਵਾਲੇ ਨੇ ਉਸ ਵਕਤ ਇਨ੍ਹਾਂ ਹਿੰਦੂਆਂ ਦੀ ਗੱਲ ਸੁਣੀ, ਇਨ੍ਹਾਂ ਕਸ਼ਮੀਰੀ ਪੰਡਿਤਾਂ ਦੀ ਫਰਿਆਦ ਨੂੰ ਸੁਣ ਕੇ ਜਾ ਕੇ ਔਰੰਗਜ਼ੇਬ ਬਾਦਸ਼ਾਹ ਨੂੰ ਦੱਸਿਆ ਕਿ ਬਾਦਸ਼ਾਹ, ਹਜ਼ਰਤ ਸ਼ਾਹ ਸਲਾਮਤ ਸੁਣੀਏ ਹੈ, ਗਨ ਦੇਸ਼ਨ ਕੇ ਦਿਜ ਬਹੁ ਗਨੀਏ ਹੈ। ਉਸ ਵਕਤ ਉਹ ਕਹਿਣ ਲੱਗਾ ਕਿ ਬਾਦਸ਼ਾਹ ਸਲਾਮਤ, ਤੁਹਾਡੇ ਮਹਿਲ ਦੇ ਬਾਹਰ ਕੁਛ ਪੰਡਿਤ ਆਏ ਹਨ ਜਿਹੜੇ ਕਿ ਬੜੇ ਹੀ ਅਮੀਰ ਵੀ ਲੱਗਦੇ ਹਨ, ਬੜੇ ਹੀ ਚਤੁਰ ਸਿਆਣੇ ਵੀ ਲੱਗਦੇ ਹਨ। ਆਏ ਕਸ਼ਟ ਕੋ ਆਏ ਪੁਕਾਰੂ, ਚਹਿਤ ਆਪਕੇ ਪਾਸ ਉਚਾਰੂ। ਫਰਿਆਦੀ ਕਹਿਣ ਲੱਗਾ ਕਿ ਬਾਦਸ਼ਾਹ, ਬੜੇ ਹੀ ਦੁੱਖਾਂ ਨੂੰ ਪਾ ਕੇ, ਬੜੇ ਹੀ ਤਸੀਹੇ ਚੱਲ ਕੇ ਦੁਖੀ ਹੋਏ ਹੋਏ ਉਹ ਪੰਡਿਤ ਜਿਹੜੇ ਨੇ ਤੁਹਾਡੇ ਕੋਲ ਆ ਕੇ ਫਰਿਆਦ ਕਰਨਾ ਚਾਹੁੰਦੇ ਨੇ, ਜਿਨ੍ਹਾਂ ਦੇ ਚਿਹਰਿਆਂ ਤੋਂ ਲੱਗਦਾ ਹੈ, ਜਿਨ੍ਹਾਂ ਦੇ ਬੋਲਣ ਦੇ ਢੰਗ ਤੋਂ ਲੱਗਦਾ ਹੈ ਕਿ ਖਰੇ ਕਿਤਨੇ ਕੁ ਦੁਖੀ ਹੋਣਗੇ। ਪੁਰ ਕਸ਼ਮੀਰ ਆਦਤੇ ਆਏ, ਧਨ ਵਿਦਿਆ ਮਹਿ ਜੋ ਅਧਿਕਾਏ। ਉਸ ਵਕਤ ਫਰਿਆਦੀ ਕਹਿਣ ਲੱਗਾ ਕਿ ਉਹਨਾਂ ਨੇ ਦੱਸਿਆ ਹੈ ਕਿ ਅਸੀਂ ਕਸ਼ਮੀਰ ਤੋਂ ਆਏ ਹਾਂ, ਭਾਵ ਉਹ ਵਿਦਵਾਨ ਵੀ ਨੇ, ਧਨ ਵਾਲੇ ਵੀ ਹਨ, ਜੋ ਨਰ ਗਨ ਮਹਿ ਹੈ ਪ੍ਰਧਾਨ, ਤਿਹ ਪਹੁੰਚੇ ਦੀਰਘ ਬੁੱਧੀਵਾਨ। ਉਸ ਵਕਤ ਫਰਿਆਦ ਕਰਨ ਵਾਲਾ ਕਹਿਣ ਲੱਗਾ ਕਿ ਬਾਦਸ਼ਾਹ, ਉਹ ਬੜੇ ਹੀ ਸਿਆਣੇ ਵੀ ਲੱਗਦੇ ਹਨ, ਪਰ ਦੁਖੀ ਹੋਏ ਹੋਏ ਅਖੀਰ ਉਹਨਾਂ ਨੂੰ ਆਪ ਦੇ ਦਰਬਾਰ ਵਿੱਚ ਆਉਣਾ ਪਿਆ। ਸੁਨਤ ਸ਼ਾਹ ਅਵਰੰਗ ਵਿਚਾਰੇ, ਸ਼ਰਾਬਾਤ ਲਖ ਨਿਕਟ ਹਕਾਰੇ। ਉਸ ਵਕਤ ਜੋ ਔਰੰਗਜ਼ੇਬ ਹੈ, ਉਸ ਨੇ ਵਿਚਾਰਿਆ ਆਪਣੇ ਦਿਲ ਦੇ ਵਿੱਚ ਕਿ ਜਿਹੜਾ ਸ਼ਰ੍ਹਾਂ ਦਾ ਮੈਂ ਹੁਕਮ ਦਿੱਤਾ ਹੈ ਕਿ ਸਾਰੇ ਹਿੰਦੂਆਂ ਨੂੰ ਮੁਸਲਮਾਨ ਬਣਾਇਆ ਜਾਵੇ, ਇਹ ਲੱਗਦਾ ਹੈ ਕਿ ਉਸ ਚੀਜ਼ ਨੂੰ ਮਹਿਸੂਸ ਇਹਨਾਂ ਨੇ ਕੀਤਾ ਕਿ ਇਹ ਗਲਤ ਗੱਲ ਹੈ ਜਾਂ ਧੱਕਾ ਹੋ ਰਿਹਾ ਹੈ। ਇਹ ਸਾਰੇ ਵਰਤਾਂਤ ਨੂੰ ਔਰੰਗਜ਼ੇਬ ਆਪਣੇ ਹਿਰਦੇ ਵਿੱਚ ਵਿਚਾਰ ਲੈਂਦਾ ਹੈ ਔਰ ਉਸ ਤੋਂ ਬਾਅਦ ਸੁਨਿਆ ਇਸ ਕੋ ਦਿਜ ਸਮੁਦਾਇ, ਪਹੁੰਚੇ ਜਮਨ ਸਭਾ ਲੱਗ ਜਾਏ। ਔਰੰਗਜ਼ੇਬ ਨੇ ਉਸ ਫਰਿਆਦੀ ਨੂੰ ਕਹਿਆ, ਉਸ ਆਪਣੇ ਸੇਵਕ ਨੂੰ ਕਹਿਆ ਕਿ ਜਾ ਕੇ ਉਹਨਾਂ ਪੰਡਿਤਾਂ ਨੂੰ ਬੁਲਾਓ ਮੇਰੇ ਸਾਹਮਣੇ। ਹੁਣ ਪੰਡਿਤਾਂ ਨੂੰ ਹੁਕਮ ਜਦੋਂ ਹੋਇਆ, ਉਸ ਪਹਿਰੇਦਾਰ ਨੇ ਕਹਿਆ ਕਿ ਤੁਹਾਨੂੰ ਬਾਦਸ਼ਾਹ ਸਲਾਮਤ ਬੁਲਾਉਂਦੇ ਨੇ। ਹੁਣ ਉਹ ਪੰਡਿਤ ਆ ਕੇ ਜਦੋਂ ਬਾਦਸ਼ਾਹ ਦੇ ਸਾਹਮਣੇ ਖਲੋਂਦੇ ਹਨ, ਬੈਠੇ ਕਾਜੀ ਬ੍ਰਿੰਦ ਮੁਲਾਨੇ, ਗਨ ਉਮਰਾ ਮਹਾ ਮਨ ਮਾਨੇ। ਕਵੀ ਜੀ ਉਸ ਵਕਤ ਉਹਨਾਂ ਦੀ ਵਿਥਾ ਦੱਸਦੇ ਹਨ ਕਿ ਉਸ ਸਭਾ ਦੇ ਵਿੱਚ ਬਹੁਤ ਸਾਰੇ ਕਾਜੀ ਬੈਠੇ ਸੀ, ਬੜੇ ਸਾਰੇ ਅਹਿਲਕਾਰ ਬੈਠੇ ਸੀ, ਪਰ ਕੌਣ ਸੀ ਮਨ ਮਨ ਮਾਨੇ, ਅਜਿਹੇ ਜਿਹੜੇ ਆਪਣੇ ਮਨ ਦੀ ਮੰਨਣ ਵਾਲੇ ਸੀ। ਜੇ ਉਹ ਕਾਜੀ ਸੀ ਤੇ ਕਾਜੀ ਸਿਰਫ ਨਾਮ ਦੇ ਸੀ, ਬਨਾਵਟੀ ਸੀ, ਸਿਰਫ ਉਹ ਪਖੰਡੀ ਸਨ। ਜੇ ਉਹਨਾਂ ਦੇ ਅੰਦਰ ਭਗਵਾਨ ਦੇ, ਪ੍ਰਭੂ ਦੇ, ਅੱਲਾ ਤਾਲਾ ਦੇ ਨਾਮ ਦੀ ਇੱਕ ਖਿਣਕ ਮਾਤਰ ਵੀ ਪ੍ਰੇਮ ਹੁੰਦਾ, ਇੱਕ ਖਿਣ ਮਾਤਰ ਵੀ ਉਹਨਾਂ ਦੇ ਹਿਰਦੇ ਦੇ ਵਿੱਚ ਪ੍ਰਭੂ ਦੀ ਯਾਦ ਆਈ ਹੁੰਦੀ ਤੇ ਉਹ ਮਨਮੁਖ ਨਾ ਹੁੰਦੇ। ਉਹ ਅਜਿਹੇ ਸਨ ਜਿਹੜੇ ਕਿ ਮੌਕੇ ਦੇ ਉੱਪਰ ਆਪਣੇ ਬਾਦਸ਼ਾਹ ਨੂੰ ਖੁਸ਼ ਕਰਨ ਵਾਸਤੇ ਝੂਠ ਵੀ ਬੋਲ ਸਕਦੇ ਨੇ, ਜਿਹੜੇ ਕਿ ਆਪਣੇ ਬਾਦਸ਼ਾਹ ਦੀ ਹਾਂ ਵਿੱਚ ਹਾਂ ਮਿਲਾਉਣ ਵਾਸਤੇ ਕੁਛ ਵੀ ਕਹਿ ਸਕਦੇ ਨੇ। ਸੋ ਅਰਜ਼ ਕਰਾਂ, ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ ਕਿ ਅਜਿਹੇ ਮੌਲਵੀ, ਅਜਿਹੇ ਕਾਜੀ ਉਸ ਵਕਤ ਔਰੰਗਜ਼ੇਬ ਦੀ ਸਭਾ ਦੇ ਵਿੱਚ ਬੈਠੇ ਹੋਏ ਸਨ। ਜਰੇ ਜਵਾਹਰ ਜੇਵਰ ਸਾਰੇ, ਪਹਿਰੇ ਬਸਤਰ ਮਹਾਂ ਦੁਤੀ ਧਾਰੇ। ਉਸ ਤੋਂ ਬਾਅਦ ਉਹਨਾਂ ਦੀ ਪੋਸ਼ਾਕਾਂ ਬਾਰੇ, ਉਹਨਾਂ ਦੀ ਬਨਾਵਟ ਬਾਰੇ, ਉਹਨਾਂ ਦੇ ਐਸ਼ੋ ਆਰਾਮ ਬਾਰੇ ਕਵੀ ਜੀ ਦੱਸਦੇ ਹਨ ਕਿ ਉਹ ਮਨ ਦੀਆਂ ਆਈਆਂ ਕਰਨ ਵਾਲੇ ਮਨਮੁਖ ਲੋਕ, ਜਿਨ੍ਹਾਂ ਨੇ ਕਈ ਤਰ੍ਹਾਂ ਦੇ ਹੀਰੇ ਜਵਾਹਰਾਤ ਆਦਿਕ ਜੜੇ ਹੋਏ ਬਸਤਰ ਪਹਿਨੇ ਹੋਏ ਸੀ। ਝੁਕ ਝੁਕ ਬਿਪ੍ਰਨ ਕੀ ਨ ਸਲਾਮ, ਪੁਨ ਕਰ ਜੋਰੇ ਖਰੇ ਤਮਾਮ। ਉਸ ਵਕਤ ਪੰਡਿਤ ਜੋ ਹਨ ਬਾਦਸ਼ਾਹ ਜੀ ਕੋਲ ਆ ਕੇ ਝੁਕ ਝੁਕ ਕੇ ਬੜੇ ਹੀ ਤਰੀਕਿਆਂ ਨਾਲ ਸਲਾਮਾਂ ਕਰਦੇ ਹਨ। ਪੁਨ ਕਰ ਜੋਰੇ ਖਰੇ ਤਮਾਮ, ਤਮਾਮ ਤੋਂ ਭਾਵ ਸਾਰੀ। ਉਹ ਸਾਰੇ ਪੰਡਿਤ ਇੱਕ ਪਾਸੇ ਹੋ ਕੇ ਹੱਥ ਜੋੜ ਕੇ ਇਸ ਤਰ੍ਹਾਂ ਬਾਦਸ਼ਾਹ ਦੇ ਕੋਲ ਖਲੋ ਗਏ। ਨਿਜ ਦਿਸ਼ ਸ਼ਾਹ ਤਵਾਜੈ ਹੋਵਾ, ਸੁਨਿਓ ਚਾਹੇ ਇਮ ਜਬ ਹੂੰ ਜੋਵਾ। ਜਦੋਂ ਇਹਨਾਂ ਨੇ ਵੇਖਿਆ ਕਿ ਬਾਦਸ਼ਾਹ ਹੁਣ ਸਾਡੀ ਫਰਿਆਦ ਸੁਣਨੀ ਚਾਹੁੰਦਾ ਹੈ, ਬਾਦਸ਼ਾਹ ਦਾ ਧਿਆਨ ਹੁਣ ਸਾਡੇ ਵੱਲ ਹੋਇਆ ਹੈ, ਉਸ ਵਕਤ ਪਏ ਸਤੀਰਜ ਅਰਜ ਗੁਜਾਰੇ, ਹੋਏ ਲਚਾਰ ਤੁਮ ਨਿਕਟ ਪੁਕਾਰੇ। ਪੰਡਿਤ ਕਹਿਣ ਲੱਗੇ, ਬਾਦਸ਼ਾਹ ਬੜੇ ਹੀ ਲਾਚਾਰ ਹੋ ਕੇ, ਬੜੇ ਹੀ ਦੁਖੀ ਹੋ ਕੇ ਅੱਜ ਤੇਰੇ ਕੋਲ ਅਸੀਂ ਫਰਿਆਦ ਕਰਨ ਵਾਸਤੇ ਆਏ ਹਾਂ। ਕਰਹਿ ਬਿਨਾਸਨ ਧਰਮ ਹਮਾਰੇ, ਹਿੰਦੂ ਲਹਿ ਸ਼ਰਾ ਮਜਾਰੇ। ਬਾਦਸ਼ਾਹ ਸਾਡੇ ਉਸ ਇਲਾਕੇ ਦੇ ਵਿੱਚ, ਸਾਡੇ ਉਸ ਵਸਣ ਵਾਲੀ ਜਗ੍ਹਾ ਦੇ ਵਿੱਚ ਅਜਿਹਾ ਕੰਮ ਹੋ ਰਿਹਾ ਹੈ ਕਿ ਉੱਥੇ ਧੱਕੇ ਦੇ ਨਾਲ ਸਾਨੂੰ ਸਾਰਿਆਂ ਨੂੰ ਮੁਸਲਮਾਨ ਬਣਾਇਆ ਜਾ ਰਿਹਾ ਹੈ। ਧੱਕੇ ਦੇ ਨਾਲ ਉਹ ਕਹਿੰਦੇ ਹਨ ਕਿ ਤੁਹਾਨੂੰ ਸ਼ਰ੍ਹਾ ਵਿੱਚ ਲਿਆਉਣਾ ਹੈ। ਸੋ ਰਾਵਰ ਕੀ ਮਰਜ਼ੀ ਜਾਨੀ, ਇਸ ਪ੍ਰਕਾਰ ਹਮ ਮਿਲੀ ਮਨ ਮਾਨੀ। ਪੰਡਿਤ ਸੋ ਕਹਿੰਦੇ ਹਨ, ਹੇ ਬਾਦਸ਼ਾਹ ਸਾਨੂੰ ਪਤਾ ਹੈ ਕਿ ਇਹ ਤੁਹਾਡੀ ਹੀ ਮਰਜ਼ੀ ਹੈ ਕਿ ਸਾਰਿਆਂ ਨੂੰ ਹਿੰਦੂ ਤੋਂ ਮੁਸਲਮਾਨ ਬਣਾ ਦਿੱਤਾ ਜਾਵੇ, ਇਸ ਕਰਕੇ ਅਸੀਂ ਮਿਲ ਕੇ ਆਪ ਜੀ ਦੇ ਕੋਲ ਆਏ ਹਾਂ। ਬਿਪ੍ਰਨ ਕੇ ਜਜਮਾਨ ਅਲੰਬ, ਚਲਹਿ ਜੀਵ ਕਾ ਦੇਤ ਕਦੰਬ। ਹੁਣ ਪੰਡਿਤ ਇੱਥੇ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਉਹ ਦੱਸਿਆ ਹੋਇਆ ਸਾਰਾ ਢੰਗ ਵਰਤਣ ਲੱਗੇ ਨੇ। ਹੁਣ ਪੰਡਿਤ ਕਹਿਣ ਲੱਗੇ ਕਿ ਹੇ ਰਾਜਨ, ਹੇ ਔਰੰਗਜ਼ੇਬ ਬਾਦਸ਼ਾਹ, ਠੀਕ ਹੈ ਤੂੰ ਚਾਹੁੰਦਾ ਹੈ ਕਿ ਸਾਰੇ ਹਿੰਦੂ ਮੁਸਲਮਾਨ ਬਣ ਜਾਣ, ਪਰ ਯਾਦ ਰੱਖ ਇੱਕ ਸਾਡੀ ਫਰਿਆਦ ਸੁਣ ਲੈ ਕਿ ਸਾਡੇ ਉੱਪਰ ਵੀ ਇੱਕ ਵੱਡਾ ਹੈ, ਸਾਡਾ ਵੀ ਕੋਈ ਮਾਲਕ ਹੈ ਜਿਹੜਾ ਕਿ ਸਾਨੂੰ ਰਿਜ਼ਕ ਦੇਣ ਵਾਲਾ ਹੈ, ਜਿਹਦੇ ਆਸਰੇ ਅਸੀਂ ਰਹਿੰਦੇ ਹਾਂ। ਤਿੰਨ ਤੇ ਦਾਨ ਲੇਤ ਲੇਨ ਅਧਿਕਾਰੀ, ਛਪੀਨਾ ਇਹ ਕਛ ਜਗਤ ਮਝਾਰੀ। ਜਗਤ ਵਿੱਚ ਇਹ ਗੱਲ ਲੁਕੀ ਨਹੀਂ ਕਿਉਂਕਿ ਉਹ ਸਾਡਾ ਦਾਤਾ ਹੈ, ਉਹ ਸਾਨੂੰ ਦੇਣ ਵਾਲਾ ਹੈ, ਉਹਦੇ ਕੋਲੋਂ ਜਾ ਕੇ ਅਸੀਂ ਦਾਨ ਲੈਂਦੇ ਹਾਂ। ਸੋ ਹਿੰਦੂ ਜਜਮਾਨ ਕਨੇਰੇ, ਸਭ ਮਹਿਸ਼ਤਰੀ ਅਹਿ ਵਡੇਰੇ। ਉਹ ਅਜਿਹਾ ਹੈ ਜੋ ਸਾਰੇ ਹਿੰਦੂਆਂ ਦਾ ਮਾਲਕ ਹੈ, ਸਾਰਿਆਂ ਨੂੰ ਦੇਣ ਵਾਲਾ ਹੈ, ਔਰ ਸਾਰਿਆਂ ਵਿੱਚ ਉਹ ਛਤਰੀ ਵੀ ਹੈ, ਯੋਧਾ ਵੀ ਹੈ। ਤੁਮ ਤੇ ਪ੍ਰਥਮ ਰਾਜ ਤਿਨ ਕੇਰਾ, ਕਰਤ ਜਗ ਦੇ ਦਰਬ ਕਨੇਰਾ। ਹੇ ਰਾਜਾ, ਤੇਰੇ ਤੋਂ ਪਹਿਲਾਂ ਦਾ ਉਹਦਾ ਰਾਜ ਸਥਾਪਿਤ ਹੈ ਔਰ ਉਹ ਅਜਿਹਾ ਹੈ, ਕਰਤ ਜਗ ਦੇ ਦਰਬ ਕਨੇਰਾ। ਉਹ ਸਾਨੂੰ ਬੜਾ ਧਨ ਵੀ ਦਿੰਦਾ ਹੈ, ਅਸੀਂ ਜਾ ਕੇ ਉਸ ਦੇ ਕੋਲ ਜੱਗ ਪੂਜਾ ਆਦਿਕ ਵੀ ਕਰਦੇ ਹਾਂ। ਸੋ ਅਬ ਅਪਰਕ੍ਰਿਤ ਲਗ ਪਰੇ, ਜਿਉ ਕਿਉ ਆਪਣ ਜੀਵਕਾ ਕਰੇ। ਪਰ ਹੁਣ ਦਾ ਸਮਾਂ ਜੋ ਹੈ ਉਹ ਕਿਸੇ ਨਾ ਕਿਸੇ ਤਰੀਕੇ ਆਪਣੀ ਜੀਵਕਾ, ਆਪਣੀ ਰਿਜ਼ਕ ਰੋਟੀ ਕਰ ਰਿਹਾ ਹੈ, ਪਰ ਫਿਰ ਵੀ ਜਦੋਂ ਵੀ ਅਸੀਂ ਉਸ ਦੇ ਦਰਬਾਰ ਵਿੱਚ ਜਾਂਦੇ ਹਾਂ ਸਾਨੂੰ ਉਹ ਰਿਜ਼ਕ ਦਿੰਦਾ ਹੈ, ਕਿਰਪਾ ਕਰਦੇ ਹਨ। ਤਉ ਸਕਲ ਹਿੰਦੁਨ ਕੇ ਮਾਹੀ, ਛਤਰੀ ਵੱਡੇ ਔਰ ਸਮ ਨਾਹੀ। ਰਾਜਾ, ਫਿਰ ਵੀ ਬੇਸ਼ੱਕ ਜਿਤਨੇ ਵੀ ਹਿੰਦੂ ਅਮੀਰ ਹਨ, ਵਿਦਵਾਨ ਹਨ, ਪਰ ਉਸ ਦੇ ਬਰਾਬਰ ਸਾਡੇ ਹਿੰਦੂਆਂ ਵਿੱਚ ਹੋਰ ਕੋਈ ਵੀ ਨਹੀਂ। ਉਹ ਸਾਰਿਆਂ ਤੋਂ ਵੱਡਾ ਹੈ, ਸਾਰਿਆਂ ਤੋਂ ਸ੍ਰੇਸ਼ਟ ਹੈ। ਉੱਤਮ ਜਾਤੀ ਕਰਮ ਭਲੇਰੇ, ਲਖੀਅਤ ਸਹਿਜ ਸੁਭਾਏ ਅਛੇਰੇ। ਉਸ ਦੀ ਜਾਤੀ ਵੀ ਬੜੀ ਉੱਚੀ ਹੈ, ਉਹਦਾ ਕਰਮ ਵੀ ਬਹੁਤ ਹੀ ਵਧੀਆ ਹੈ, ਔਰ ਸਹਿਜ ਸੁਭਾਅ ਹੀ ਉਹ ਸਾਰਿਆਂ ਦੇ ਵਿੱਚ ਵੱਖਰਾ ਵਿਖਦਾ ਹੈ। ਉਸ ਦੇ ਗੁਣ ਬਾਦਸ਼ਾਹ ਕਿਤਨੇ ਕੁ ਤੁਹਾਨੂੰ ਦੱਸੀਏ। ਤਿੰਨ ਛਤਰੀਨ ਬਿਖੇ ਸਮ ਚਾਦਰ, ਸਭਨ ਵੱਡੇ ਸ੍ਰੀ ਤੇਗ ਬਹਾਦਰ। ਉਹ ਸਾਰੇ ਛਤਰੀਆਂ ਦੇ ਵਿੱਚ ਅਜਿਹਾ ਹੈ ਕਿ ਸਮ ਚਾਦਰ, ਚਾਦਰ ਤੋਂ ਭਾਵ ਉਹ ਓਟ ਹੈ, ਉਹ ਅਜਿਹਾ ਹੈ ਜਿਹੜਾ ਸਾਰਿਆਂ ਦਾ ਆਸਰ ਹੈ। ਜਿਤਨੇ ਵੀ ਹਿੰਦੂ ਹਨ ਉਸ ਦੇ ਆਸਰੇ ਉੱਤੇ ਨੇ, ਜਿਤਨਿਆਂ ਨੂੰ ਰਿਜਕ ਮਿਲਦਾ ਪਿਆ ਉਸ ਦੇ ਕੋਲੋਂ ਮਿਲਦਾ ਹੈ। ਜੇ ਸਾਰਿਆਂ ਦੀ ਪੱਤ ਉਹ ਟੱਕਦਾ ਹੈ ਤੇ ਉਹ ਚਾਦਰ ਵਰਗਾ ਹੈ, ਜੇ ਸਾਰਿਆਂ ਦੇ ਕਰਮ ਖੋਟਿਆਂ ਨੂੰ ਵੇਖ ਕੇ ਵੀ ਉਹ ਬਖਸ਼ਣ ਵਾਲਾ ਹੈ ਤੇ ਉਹ ਬਖਸ਼ਿੰਦ ਗੁਰੂ ਹੈ, ਭਾਵ ਸਾਰਿਆਂ ਤੋਂ ਵੱਡਾ ਹੈ। ਉਸ ਗੁਰੂ ਦਾ ਨਾਮ ਹੈ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ। ਗੁਰੂ ਨਾਨਕ ਕੀ ਦੀਰਘ ਗਾਦੀ, ਥਿਰ ਹੋਵੇ ਸਿੱਖੀ ਕੀਨ ਆਬਾਦੀ। ਜੇ ਉਸ ਦੀ ਸਿਫਤ ਕਰੀਏ, ਉਹ ਰਾਜਿਆਂ ਵਿੱਚ ਵੱਡਾ ਰਾਜਾ ਹੈ। ਜੇ ਬਾਦਸ਼ਾਹ ਉਸ ਨੂੰ ਛਤਰੀਆਂ ਵਾਲੇ ਪੱਖੋਂ ਵੇਖਾਂ, ਇੱਕ ਸੂਰਬੀਰ ਵਾਲੇ ਪੱਖੋਂ ਵੇਖੀਏ, ਤੇ ਉਹਦੇ ਵਰਗਾ ਸੂਰਬੀਰ ਦੁਨੀਆਂ ਤੇ ਕੋਈ ਹੋਰ ਹੈ ਹੀ ਨਹੀਂ। ਇਸ ਤਰ੍ਹਾਂ ਉਹ ਗੁਰੂ ਨਾਨਕ ਪਾਤਸ਼ਾਹ ਦੀ ਗੁਰਗੱਦੀ ਉੱਤੇ ਸੁਭਾਏ ਮਾਨ ਹਨ। ਉਹ ਆਪ ਗੁਰੂ ਨਾਨਕ ਦਾ ਰੂਪ ਨੇ, ਔਰ ਉਹਨਾਂ ਨੇ ਕਿਰਪਾ ਕਰਕੇ ਸਾਰੇ ਜਗਤ ਦੇ ਵਿੱਚ ਸਿੱਖੀ ਦਾ ਹੀ ਪ੍ਰਚਾਰ ਕੀਤਾ ਹੈ। ਜਗ ਕੇ ਪੂਜ ਬਿਦਤ ਚਹੁ ਓਰੇ, ਚਰਨ ਨਿਹੋਰਤ ਦੁਇ ਕਰ ਜੋਰੇ। ਔਰ ਉਹ ਗੁਰੂ ਐਸਾ ਹੈ ਕਿ ਸਾਰੀ ਦੁਨੀਆਂ ਉਸ ਸਤਿਗੁਰੂ ਦੇ ਚਰਨਾਂ ਨੂੰ ਪੂਜਦੀ ਹੈ, ਆ ਕੇ ਉਹਦੇ ਚਰਨਾਂ ਦੇ ਵਿੱਚ ਅਰਦਾਸਾਂ ਕਰਦੇ ਹਨ। ਮਾਨਨੀਯ ਸਭ ਕੇ ਸਿਰ ਮੋਰ, ਜਿਨ ਕੇ ਸਾਹਮਣੇ ਦੂਸਰੇ ਹੋਰ। ਔਰ ਉਹ ਐਸਾ ਗੁਰੂ ਹੈ ਜਿਹੜਾ ਕਿ ਹਰ ਇੱਕ ਦੀ ਜ਼ੁਬਾਨ ਦੇ ਉੱਪਰ ਉਸ ਦਾ ਚਰਚਾ ਹੈ, ਹਰ ਇੱਕ ਦੇ ਹਿਰਦੇ ਦੇ ਵਿੱਚ ਉਸ ਗੁਰੂ ਦਾ ਨਿਵਾਸ ਹੈ। ਬਾਦਸ਼ਾਹ ਉਹ ਗੁਰੂ ਐਸਾ ਹੈ ਕਿ ਸਾਰੇ ਉਸ ਦੀ ਸੇਵਾ ਕਰਦੇ ਨੇ, ਔਰ ਵੱਡੀ ਗੱਲ ਉਹਦੇ ਵਰਗਾ ਦੂਜਾ ਹੋਰ ਕੋਈ ਨਹੀਂ, ਉਹਦੇ ਵਰਗਾ ਉਹ ਆਪ ਹੀ ਹੈ। ਸੰਗਤ ਨਹੀਂ ਹਜ਼ਾਰੋਂ ਮਨ ਅਨਕ ਕੋਰਨ ਕੋ ਨਿਤ ਅਨੈ। ਔਰ ਪਾਤਸ਼ਾਹ ਉਹ ਐਸਾ ਸਤਿਗੁਰੂ ਹੈ ਹੇ ਬਾਦਸ਼ਾਹ ਕਿ ਉਹਦੇ ਚਰਨਾਂ ਦੇ ਵਿੱਚ ਨਿਤ ਨਵੀਂ ਸੰਗਤ ਆਉਂਦੀ ਹੈ। ਉਹ ਗੁਰੂ ਦਾ ਪ੍ਰਭਾਵ ਹੀ ਐਸਾ ਹੈ, ਜਿਹੜਾ ਉਹਦਾ ਇੱਕ ਵਾਰ ਦਰਸ਼ਨ ਕਰ ਲਵੇ ਉਹਦਾ ਹੀ ਹੋ ਜਾਂਦਾ ਹੈ। ਸੋ ਨਿਤ ਜਿਹੜੇ ਵੀ ਉਹਦਾ ਦਰਸ਼ਨ ਕਰਦੇ ਨੇ ਉਹ ਜਾ ਕੇ ਦੂਜਿਆਂ ਨੂੰ ਦੱਸਦੇ ਨੇ, ਜੇ ਦੁਨੀਆਂ ਵਿੱਚ ਆਪਣਾ ਭਲਾ ਕਰਾਉਣਾ ਤੇ ਜਾ ਕੇ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਮਿਲ। ਜੇ ਕਿਸੇ ਚੀਜ਼ ਦੀ ਸਿੱਕ ਹੋਵੇ, ਕਿਸੇ ਨੂੰ ਥੋੜ ਹੋਵੇ, ਕਿਸੇ ਪਦਾਰਥ ਦੀ ਲੋੜ ਹੋਵੇ, ਤੇ ਉਹ ਲੋਕ ਇੱਕੋ ਹੀ ਦਰਵਾਜਾ ਹੈ ਉਹਨਾਂ ਵਾਸਤੇ, ਉਹ ਹੈ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਦਰਵਾਜਾ। ਸੋ ਇਸ ਤਰ੍ਹਾਂ ਉਹ ਲੋਕ ਹੇ ਸ਼ਹਿਨਸ਼ਾਹ ਉਸ ਸਤਿਗੁਰੂ ਦੇ ਚਰਨਾਂ ਵਿੱਚ ਆ ਕੇ ਨਤਮਸਤਕ ਹੁੰਦੇ ਹਨ। ਜਿਨ ਕੋ ਭਨਿਓ ਮਾਨ ਮਨ ਸਾਰੇ, ਚਹਿਤ ਲੋਕ ਦੁਐ ਰਹਿਣ ਸੁਖਾਰੇ। ਔਰ ਬਾਦਸ਼ਾਹ ਉਹ ਐਸਾ ਗੁਰੂ ਹੈ, ਕੱਲੀ ਇਹ ਗੱਲ ਨਹੀਂ ਉਹ ਦੁਨੀਆਂ ਦੇ ਸੁੱਖ ਦੇ ਸਕਦਾ ਹੈ, ਉਹ ਐਸਾ ਦਾਤਾਰ ਪਾਤਸ਼ਾਹ ਹੈ ਕਿ ਜੇ ਕੋਈ ਇਨਸਾਨ ਆ ਕੇ ਦੁਨੀਆਂ ਦੇ ਸੁੱਖ ਮੰਗੇ ਤੇ ਉਹਦੇ ਦਰਵਾਜੇ ਦੇ ਉੱਤੇ ਉਹਨਾਂ ਲੋਕਾਂ ਵਾਸਤੇ ਵੀ ਹਾਂ ਹੈ ਕਿ ਦੁਨੀਆਂ ਦੇ ਸੁੱਖ ਦਿੱਤੇ। ਜੇ ਕੋਈ ਆ ਕੇ ਉਸ ਸਤਿਗੁਰੂ ਦੇ ਦਰਵਾਜੇ ਉੱਤੇ ਇਹ ਫਰਿਆਦ ਕਰੇ ਕਿ ਪਾਤਸ਼ਾਹ ਮੈਨੂੰ ਸਿੱਖੀ ਦੀ ਦਾਤ ਦੇ ਦਿਓ, ਮੈਨੂੰ ਉਸ ਜਹਾਨ ਵਿੱਚ ਵੀ ਮੇਰਾ ਰੱਖਿਅਕ ਹੋਇਓ, ਤੇ ਉਹ ਗੁਰੂ ਐਸਾ ਹੈ ਉਹ ਸਿੱਖੀ ਦੀ ਦਾਤ ਵੀ ਦੇਣ ਵਾਲਾ, ਔਰ ਇਸ ਲੋਕ ਵਿੱਚ ਔਰ ਉਸ ਲੋਕ ਵਿੱਚ ਵੀ ਸਹਾਇਤਾ ਕਰਨ ਵਾਲਾ ਹੈ। ਭਾਵ ਇਹ ਸਾਰੇ ਢੰਗ ਦੇ ਨਾਲ ਇਹ ਜੋ ਪੰਡਿਤ ਹਨ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸੋਭਾ ਵਾਲੇ ਵਾਕ, ਸ੍ਰੀ ਸਤਿਗੁਰੂ ਜੀ ਦੀ ਉਸਤਤ ਵਡਿਆਈ ਜੋ ਹੈ ਇਸ ਔਰੰਗਜ਼ੇਬ ਦੇ ਕੋਲ ਕਰ ਰਹੇ ਹਨ। ਸ਼ਰਧਾ ਧਰੈ ਕਾਮਨਾ ਭਾਵੈ, ਆਵਤ ਜਾਤੇ ਗੁਣ ਗਨ ਗਾਵੈ। ਔਰ ਉਹ ਗੁਰੂ ਕਾ ਦਰਬਾਰ ਐਸਾ ਹੈ ਸ਼ਹਿਨਸ਼ਾਹ, ਜਿੰਨੇ ਦਿਨ ਅਸੀਂ ਉਹਦੇ ਦਰਬਾਰ ਵਿੱਚ ਰਹੇ ਹਾਂ ਅਸੀਂ ਆਪਣੀ ਅੱਖਾਂ ਨਾਲ ਵੇਖਿਆ ਹੈ ਕਿ ਜਿਹੜਾ ਵੀ ਇਨਸਾਨ ਉਸ ਗੁਰੂ ਦੇ ਦਰਬਾਰ ਵਿੱਚ ਆਇਆ ਉਹਦੇ ਹਿਰਦੇ ਵਿੱਚ ਸ਼ਰਧਾ ਹੋਵੇ, ਭਾਵਨਾ ਹੋਵੇ, ਉਹ ਆਪਣੀ ਕਾਮਨਾਵਾਂ ਨੂੰ ਪੂਰੀ ਕਰਕੇ ਗਿਆ। ਆਵਤ ਜਾਤੇ ਗੁਣ ਗਨ ਗਾਵੈ, ਅਸੀਂ ਆਪਣੀ ਅੱਖਾਂ ਨਾਲ ਵੇਖਿਆ ਕਿ ਜੇ ਕੋਈ ਉਹਦੇ ਦਰਵਾਜ਼ੇ ਤੇ ਆਉਂਦਾ ਵੇਖਿਆ ਤੇ ਕਹਿੰਦਾ ਆਉਂਦਾ ਸੀ ਧੰਨ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ, ਧੰਨ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ। ਤੇ ਜਦੋਂ ਆ ਕੇ ਉਹ ਗੁਰੂ ਕੋਲ ਦਾਤ ਮੰਗਦੇ ਨੇ ਤੇ ਸਤਿਗੁਰੂ ਉਹਨਾਂ ਦੀ ਝੋਲੀ ਦਾਤਾਂ ਨਾਲ ਭਰਪੂਰ ਕਰਦਾ ਹੈ। ਤੇ ਹੇ ਬਾਦਸ਼ਾਹ, ਅਸੀਂ ਵੇਖਿਆ ਹੈ ਕਿ ਉਹ ਲੋਕ ਜਾਂਦੇ ਵੀ ਗੁਰੂ ਦੇ ਗੁਣ ਗਾਉਂਦੇ ਜਾਂਦੇ ਨੇ ਕਿ ਗਰੀਬ ਨਵਾਜ ਪਾਤਸ਼ਾਹ, ਦੁਨੀਆਂ ਵਿੱਚ ਤੇਰੇ ਘਰ ਵਰਗੀ ਰੀਸ ਨਹੀਂ, ਤੇਰੇ ਵਰਗਾ ਦੁਨੀਆਂ ਦੇ ਉੱਪਰ ਕੋਈ ਹੋਰ ਨਹੀਂ। ਕਰਹਿ ਕਿ ਕਹਿ ਕ੍ਰਿਤ ਸ਼ੁਭ ਜੋਏ, ਅੰਗੀਕਾਰ ਸਭਨ ਕੇ ਸੋਏ। ਔਰ ਉਹ ਸਤਿਗੁਰੂ ਪਾਤਸ਼ਾਹ ਦਾ ਜੋ ਬਚਨ ਹੈ, ਉਹ ਬਚਨ ਹੀ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਮਾਇਨਾ ਰਖਾਉਂਦਾ ਹੈ। ਚਾਹੇ ਸਤਿਗੁਰੂ ਪਾਤਸ਼ਾਹ ਕੋਈ ਬਚਨ ਕਰ ਦੇਣ ਸਾਧ ਸੰਗਤ ਨੂੰ, ਤੇ ਇੱਕ ਇੱਕ ਸਾਧ ਸੰਗਤ ਦੇ ਰੂਪ ਵਿੱਚ ਬੈਠਾ ਇਨਸਾਨ ਉਸ ਸਤਿਗੁਰੂ ਦੇ ਬਚਨ ਨੂੰ ਆਪਣੇ ਹਿਰਦੇ ਉੱਤੇ ਰੱਖਦਾ ਹੈ, ਜਾਂ ਸਤਿਗੁਰੂ ਪਾਤਸ਼ਾਹ ਕੋਈ ਵੀ ਕਰਮ ਕਰਨ ਲੱਗ ਪੈਣ, ਤੇ ਉਸ ਵਕਤ ਕੀ ਹੋਏਗਾ, ਸਾਰੀ ਸਾਧ ਸੰਗਤ ਵੇਖਦੀ ਹੈ ਕਿ ਜੇ ਸਤਿਗੁਰੂ ਇਹ ਕੰਮ ਕਰ ਰਹੇ ਨੇ, ਇਹ ਕਰਨ ਵਾਲਾ ਸਾਡੇ ਵੀ ਕਰਨ ਵਾਲਾ ਹੈ। ਜਿਵੇਂ ਕਿ ਸ੍ਰੀ ਸਤਿਗੁਰੂ ਜੀ ਜੇ ਆਪਣੇ ਹਸਤ ਕਮਲ ਦੇ ਵਿੱਚ ਮਾਲਾ ਫੜੀ ਹੈ, ਨਾਮ ਜਪਦੇ ਹਨ, ਇਹ ਕਰਮ ਹੋ ਰਿਹਾ ਉਹਨਾਂ ਵੱਲੋਂ, ਇੱਕ ਇਸ਼ਾਰਾ ਹੈ ਕਿ ਜੇ ਮੈਂ ਨਾਮ ਜਪਦਾ ਤੇ ਤੁਹਾਨੂੰ ਕੀ ਹੈ, ਤੁਸੀਂ ਵੀ ਜਪ ਸਕਦੇ ਹੋ। ਇਸ ਤਰ੍ਹਾਂ ਬਾਦਸ਼ਾਹ ਦੇ ਦਰਬਾਰ ਦੇ ਵਿੱਚ ਪੰਡਿਤ ਜੋ ਹਨ, ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਉਸਤਤੀ ਕਰ ਰਹੇ ਹਨ ਕਿ ਬਾਦਸ਼ਾਹ, ਉਹ ਸਤਿਗੁਰੂ ਜੇ ਆਪ ਕੋਈ ਕਰਮ ਕਰਦੇ ਹਨ ਜਾਂ ਕੋਈ ਬਚਨ ਕਰਦੇ ਹਨ, ਤੇ ਸਾਰੀ ਸਾਧ ਸੰਗਤ ਉਹ ਸਤਿਗੁਰੂ ਦੇ ਇਹ ਕੀਤੇ ਹੋਏ ਕਰਮ ਨੂੰ ਜਾਂ ਕੀਤੇ ਹੋਏ ਬਚਨ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਂਦੀ ਹੈ। ਜਾਂ ਤੇ ਜਗਤ ਗੁਰੂ ਪਦ ਭਾਰੋ, ਹਿੰਦੂ ਨਾਮ ਤਿਨ ਕੇ ਉਨਸਾਰੋ। ਇਸ ਕਰਕੇ ਬਾਦਸ਼ਾਹ, ਉਹ ਜੋ ਸਤਿਗੁਰੂ ਹੈ, ਉਹ ਸਾਡਾ ਹਿੰਦੂਆਂ ਦਾ ਗੁਰੂ ਹੈ, ਉਹ ਸਾਡਾ ਸਿਰ ਦਾ ਕਰਤਾ ਧਰਤਾ ਹੈ, ਉਹ ਸਾਡੇ ਸਿਰ ਦਾ ਸਾਈ ਹੈ, ਸਵਾਮੀ ਹੈ ਸਾਡਾ, ਜਿਤਨੇ ਹਿੰਦੂ ਹਨ ਸਾਰੇ ਉਸ ਦੇ ਅਨੁਸਾਰ ਚੱਲਦੇ ਹਨ। ਜਾਂ ਤੇ ਜਗਤ ਗੁਰੂ ਪਦ ਭਾਰੋ, ਹਿੰਦੂ ਨਾਮ ਤਿਨਕੇ ਅਨੁਸਾਰੋ, ਭਏ ਸਬਨ ਮਹਿ ਅਤ ਪਰਧਾਨੂ, ਧਰਹਿ ਸੋ ਧਰਮ ਜੋ ਕਰਹਿ ਬਖਾਨੂ। ਇਸ ਤਰ੍ਹਾਂ ਉਹ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਸਾਡੇ ਆਗੂ ਹਨ, ਸਾਡੇ ਗੁਰੂ ਹਨ, ਸਾਡੇ ਸਭ ਤੋਂ ਵੱਡੇ ਹਨ, ਤੇ ਜਿਸ ਤਰ੍ਹਾਂ ਉਹ ਕਹਿੰਦੇ ਹਨ ਉਸੇ ਤਰ੍ਹਾਂ ਅਸੀਂ ਕਰਦੇ ਹਾਂ। ਜਾਂ ਤੇ ਤਿੰਨ ਪੀਛੇ ਹਿੰਦਵਾਇਨ, ਸਭ ਕੇ ਅਗਰੀ ਪ੍ਰਭੂ ਪਰਾਇਨ। ਇਸ ਕਰਕੇ ਔਰੰਗਜ਼ੇਬ ਬਾਦਸ਼ਾਹ, ਉਹ ਜੋ ਸਤਿਗੁਰੂ ਹੈ, ਉਹ ਸਾਡਾ ਮੋਹਰੀ ਹੈ, ਸਾਡੀ ਸਾਰੀ ਕੌਮ ਜੋ ਹੈ ਉਸ ਦੇ ਹੁਕਮ ਵਿੱਚ ਚੱਲਣ ਵਾਲੀ ਹੈ। ਸਭ ਕੇ ਅਗਰੀ ਪ੍ਰਭੂ ਪਰਾਇਨ, ਅਸੀਂ ਸਾਰੇ ਉਸ ਮਾਲਕ ਦੇ ਆਸਰੇ ਹਾਂ, ਉਸ ਦੇ ਅਧੀਨ ਰਹਿੰਦੇ ਹਾਂ। ਤਿੰਨ ਕੋ ਪ੍ਰਥਮ ਸ਼ਰਾ ਮੈਂ ਲਿਆਵੋ, ਤਿੰਨ ਮਨਿਜ ਮਤ ਕੋ ਈਮਾਨ ਰਖਾਵੋ। ਇਸ ਕਰਕੇ ਔਰੰਗਜ਼ੇਬ ਬਾਦਸ਼ਾਹ, ਉਹ ਸਾਡਾ ਕਰਤਾ ਧਰਤਾ ਹੈ, ਸਾਡਾ ਗੁਰੂ ਹੈ, ਤੇ ਜੇ ਤੁਸੀਂ ਉਹਨਾਂ ਨੂੰ ਆਪਣੀ ਸ਼ਰ੍ਹਾਂ ਵਿੱਚ ਲੈ ਆਉਂਦੇ ਹੋ, ਜੇ ਤੁਸੀਂ ਉਹਨਾਂ ਨੂੰ ਮੁਸਲਮਾਨ ਬਣਾ ਲੈਂਦੇ ਹੋ, ਨਿਜ ਮਤ ਕੋ ਈਮਾਨ ਰੱਖਾਵੋ, ਆਪਣਾ ਈਮਾਨ ਉਹਨਾਂ ਨੂੰ ਦ੍ਰਿੜ ਕਰਵਾ ਲਵੋਗੇ, ਬੋਹਰ ਨਾ ਤੁਮ ਕਿਸ ਕੋ ਕੁਛ ਕਹੀਏ, ਬਣੇ ਤੁਰਕ ਹਿੰਦੂ ਸਭ ਲਹੀਏ। ਸੋ ਇਸ ਕਰਕੇ ਬਾਦਸ਼ਾਹ, ਜੇ ਤੁਸੀਂ ਸਾਡੇ ਗੁਰੂ ਨੂੰ ਹੀ ਮੁਸਲਮਾਨ ਬਣਾ ਲਿਆ, ਉਹਨਾਂ ਨੂੰ ਹੀ ਆਪਣੇ ਧਰਮ ਦੇ ਵਿੱਚ ਪੱਕਾ ਕਰ ਲਿਆ ਤੇ ਯਾਦ ਰੱਖਿਓ, ਫਿਰ ਤੈਨੂੰ ਯਤਨ ਕਰਨ ਦੀ ਲੋੜ ਨਹੀਂ ਪਏਗੀ। ਦੁਨੀਆਂ ਦੇ ਉੱਤੇ ਜਿਤਨੇ ਵੀ ਹਿੰਦੂ ਹਨ, ਉਹ ਆਪਣੇ ਆਪ ਹੀ ਮੁਸਲਿਮ ਧਰਮ ਨੂੰ ਕਬੂਲ ਕਰ ਲੈਣਗੇ। ਭਿਖ ਕਰਈ ਮਸਰੀ ਤੇਗ ਬਹਾਦਰ, ਸ਼ਰਾ ਸਰਬ ਮਨੇ ਤਬ ਸਾਦਰ। ਉਸ ਵਕਤ ਕਸ਼ਮੀਰ ਬਨੂ ਕਿ ਬਾਦਸ਼ਾਹ, ਜਦੋਂ ਸਾਰੇ ਲੋਕ ਵੇਖਣਗੇ ਕਿ ਜੇ ਗੁਰੂ ਸ਼ਰਾ ਦੇ ਅਧੀਨ ਹੋ ਗਿਆ ਹੈ, ਜੇ ਸਾਡੇ ਗੁਰੂ ਨੇ ਹੀ ਇਸਲਾਮ ਧਰਮ ਕਬੂਲ ਕਰ ਲਿਆ ਹੈ, ਤੇ ਸਾਨੂੰ ਕੋਈ ਵਿਪੱਤੀ ਨਹੀਂ, ਭਾਵ ਸਾਰੀ ਲੋਕਾਈ ਫਿਰ ਉਸ ਵਕਤ ਇਸਲਾਮ ਧਰਮ ਦੇ ਵਿੱਚ ਆ ਜਾਵੇਗੀ। ਫੇਰ ਨਾ ਫੇਰ ਕਰਹ ਗੋ ਕੋਇ ਗੁਰ ਕੇ ਮਗ ਹਿੰਦੂ ਸਭ ਹੋਏ। ਫਿਰ ਉਸ ਵਕਤ ਪੰਡਿਤ ਕਹਿਣ ਲੱਗੇ ਜਦੋਂ ਸਾਰੇ ਹਿੰਦੂ ਵੇਖਣਗੇ ਕਿ ਜੇ ਔਰੰਗਜ਼ੇਬ ਨੇ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਸ਼ਰ੍ਹਾਂ ਵਿੱਚ ਲੈਣ ਦਾ ਹੈ, ਉਸ ਵਕਤ ਕਿਸੇ ਕੋਲ ਕੋਈ ਵੀ ਬਹਾਨਾ ਨਹੀਂ ਹੋਏਗਾ, ਕੋਈ ਵੀ ਉਹਨਾਂ ਨੂੰ ਆਪੱਤੀ ਨਹੀਂ ਹੋਏਗੀ, ਭਾਵ ਉਹ ਵੀ ਆਪ ਦਾ ਹੁਕਮ ਮੰਨ ਲੈਣਗੇ। ਪੁਨ ਹਮ ਸਮ ਕੀ ਗਿਣਤੀ ਕਹਾਂ, ਵਿਪ੍ਰ ਜੀਵ ਕਾ ਬਾਸੇ ਜਹਿ ਕਹਾਂ। ਉਸ ਵਕਤ ਪੰਡਿਤ ਕਹਿਣ ਲੱਗੇ, ਬਾਦਸ਼ਾਹ ਸਾਡੇ ਵਰਗੇ ਦੀ ਗਿਣਤੀ ਹੀ ਕੀ ਹੈ, ਅਸੀਂ ਤੇ ਸਦਾ ਹੀ ਉਸ ਗੁਰੂ ਦੇ ਸਹਾਰੇ ਹਾਂ, ਭਾਵ ਜਿਵੇਂ ਸਾਡਾ ਗੁਰੂ ਕਹੇਗਾ ਫਿਰ ਅਸੀਂ ਉਸੇ ਹੀ ਤਰੀਕੇ ਉਹਦਾ ਹੁਕਮ ਮੰਨ ਲਵਾਂਗੇ। ਬਿਨਾਂ ਜੋਰ ਤੇ ਬਿਨਾਂ ਬਣਾਏ ਬਨਹਿ ਤੁਰਕ ਹਿੰਦੂ ਸਮੁਦਾਏ। ਇਸ ਕਰਕੇ ਬਾਦਸ਼ਾਹ ਇਹ ਢੰਗ ਸਭ ਤੋਂ ਵਧੀਆ ਹੈ ਕਿ ਬਿਨਾਂ ਜ਼ੋਰ ਲਾਇਆ, ਬਿਨਾਂ ਹੀ ਕੋਈ ਤਸੀਹਾ ਦਿੱਤਿਆਂ, ਬਿਨਾਂ ਹੀ ਕੋਈ ਯਤਨ ਕੀਤਿਆਂ, ਇਸ ਤਰ੍ਹਾਂ ਸਾਰੇ ਹਿੰਦੂ ਜੋ ਹਨ ਮੁਸਲਮਾਨ ਬਣ ਸਕਦੇ ਹਨ। ਜਹਾਂ ਇੱਕ ਤੇ ਕਾਰਜ ਹੋਏ ਬਹੁਕੋ ਕਸ਼ਟ ਨਾ ਦੇਹੈ ਕੋਏ, ਕਿਉਂਕਿ ਬਾਦਸ਼ਾਹ ਸਿਆਣਪ ਇਹ ਗੱਲ ਵਿੱਚ ਹੈ ਕਿ ਜਿੱਥੇ ਇੱਕ ਨੂੰ ਮਨਾਇਆ ਸਾਰਾ ਕੰਮ ਵਧੀਆ ਹੋ ਜਾਵੇ, ਤੇ ਕਦੀ ਵੀ ਸਿਆਣੇ ਪੁਰਸ਼ ਇਸ ਇੱਕ ਨੂੰ ਮਨਾਉਣ ਦੀ ਬਜਾਏ ਜ਼ਿਆਦਿਆਂ ਪਿੱਛੇ ਨਹੀਂ ਦੌੜਦੇ, ਭਾਵ ਇੱਕ ਨੂੰ ਮਨਾਇਆ ਇੱਕ ਤੋਂ ਭਾਵ ਹੈ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ। ਸੋ ਹੇ ਔਰੰਗਜ਼ੇਬ ਬਾਦਸ਼ਾਹ, ਜੇ ਉਸ ਗੁਰੂ ਦੇ ਮਨਾਇਆ ਭਾਵ ਉਹਨੂੰ ਇਸਲਾਮ ਧਰਮ ਕਬੂਲ ਕਰਵਾਉਣ ਦੇ ਨਾਲ ਜੇ ਸਾਰੀ ਲੋਕਾਈ ਸਾਰੇ ਹਿੰਦੂ ਤੁਰਕ ਬਣ ਜਾਂਦੇ ਨੇ ਤੇ ਇਹਦੇ ਵਿੱਚ ਆਪ ਜੀ ਨੂੰ ਕੋਈ ਆਪੱਤੀ ਨਹੀਂ ਹੋਣੀ ਚਾਹੀਦੀ। ਕਹਿ ਕਰ ਪੂਰਬ ਤਿਨ ਬੁਲਾਵੋ ਨਿਜ ਮਰਜ਼ੀ ਗਰਜ਼ੀ ਸਮਝਾਵੋ। ਹੁਣ ਪੰਡਿਤ ਕਹਿਣ ਲੱਗੇ ਕਿ ਔਰੰਗਜ਼ੇਬ ਬਾਦਸ਼ਾਹ, ਹੇ ਬਾਦਸ਼ਾਹ ਸਲਾਮਤ, ਹੁਣ ਤੁਸੀਂ ਇੱਕ ਕੰਮ ਕਰੋ ਕਿ ਸਾਡੇ ਗੁਰੂ ਨੂੰ ਇੱਥੇ ਬੁਲਾ ਲਵੋ ਆਪਣੇ ਕੋਲ, ਉਹ ਜਦੋਂ ਤੁਹਾਡੇ ਕੋਲ ਆਉਣਗੇ ਉਸ ਵਕਤ ਤੁਸੀਂ ਆਪਣੇ ਹਿਰਦੇ ਦੀ ਗੱਲ ਉਹਨਾਂ ਨਾਲ ਸਾਂਝੀ ਕਰ ਲੈਣਾ। ਜਿਉਂ ਕਿਉਂ ਕਰ ਬਲ ਛਲ ਸਮੁਦਾਏ ਪ੍ਰਥਮ ਗੁਰੂ ਲਿਹੋ ਤੁਰਕ ਬਣਾਏ, ਤੇ ਤੁਸੀਂ ਚਾਹੇ ਵਲ ਛਲ ਕਰੋ ਚਾਹੇ ਕੋਈ ਉਹਨਾਂ ਦੇ ਉੱਤੇ ਕੜਾਈ ਵਰਤੋ, ਭਾਵ ਕੁਛ ਵੀ ਹੋ ਸਕਦਾ ਤੁਹਾਡੇ ਕੋਲੋਂ ਉਹ ਢੰਗ ਵਰਤ ਕੇ। ਜੇ ਤੁਸੀਂ ਗੁਰੂ ਨੂੰ ਪਹਿਲਾਂ ਤੁਰਕ ਬਣਾ ਲਿਆ, ਉਹਨਾਂ ਨੂੰ ਤੁਸੀਂ ਇਸਲਾਮ ਕਬੂਲ ਕਰਵਾ ਲਿਆ, ਹੇਰਤ ਹੋਏ ਹੈ ਸਕਲ ਪਿਛਾਰੀ ਬਾਤ ਜਥਾਰਤ ਹਮੋ ਉਚਾਰੀ, ਤੇ ਉਹਨਾਂ ਨੂੰ ਵੇਖ ਕੇ ਸਾਰੇ ਹਿੰਦੂ ਆਪਣੇ ਆਪ ਮੁਸਲਮਾਨ ਹੋ ਜਾਣਗੇ। ਸੋ ਇਸ ਕਰਕੇ ਬਾਦਸ਼ਾਹ ਇਹ ਜਿਹੜੀ ਕੰਮ ਦੀ ਗੱਲ ਹੈ, ਜਿਹੜੀ ਵਧੀਆ ਗੱਲ ਹੈ, ਉਹ ਅਸੀਂ ਤੁਹਾਨੂੰ ਦੱਸ ਦਿੱਤੀ ਹੈ। ਇਮ ਸੁਨ ਸ਼ਾਹ ਉਚਤ ਬਿਦ ਜਾਨੀ ਕਹੇ ਉਹ ਦਿਜੋ ਤੁਮ ਨੀ ਕਬ ਖਾਨੀ। ਹੁਣ ਜੋ ਬਾਦਸ਼ਾਹ ਹੈ ਔਰੰਗਜ਼ੇਬ, ਜਿਹਦੇ ਦਿਮਾਗ ਦੇ ਵਿੱਚ ਇੱਕੋ ਹੀ ਚੀਜ਼ ਨਿਰੰਤਰ ਚੱਲ ਰਹੀ ਹੈ ਕਿ ਹਰ ਪਾਸੇ ਮੇਰਾ ਰਾਜ ਹੋਵੇ, ਹਰ ਇੱਕ ਇਨਸਾਨ ਇਸਲਾਮ ਧਰਮ ਦੇ ਅਧੀਨ ਹੋਵੇ, ਜਿੱਥੇ ਮੇਰੀ ਨਿਗਾਹ ਜਾਵੇ ਇਸਲਾਮੀ ਧਰਮ ਦਾ ਝੰਡਾ ਝੂਲਦਾ ਹੋਵੇ। ਅਜਿਹਾ ਤ੍ਰਿਸ਼ਨਾ ਦੇ ਅਧੀਨ ਹੋਇਆ ਪਿਆ, ਇਹਨੂੰ ਸਮਝ ਹੀ ਨਾ ਆਇਆ ਕਿ ਇਹ ਉਹੀ ਗੁਰੂ ਨਾਨਕ ਦੀ ਗੱਦੀ ਹੈ ਜਿਹੜਾ ਰਾਜ ਦੇ ਸਕਦਾ ਤੇ ਉਹ ਖੋ ਵੀ ਸਕਦਾ ਹੈ। ਇਹਨੂੰ ਇਹ ਤੇ ਭੁੱਲ ਗਿਆ ਕਿ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਉਸੇ ਗੁਰੂ ਨਾਨਕ ਪਾਤਸ਼ਾਹ ਦੀ ਰਾਜ ਜੋ ਗੁਰਗੱਦੀ ਤੇ ਸੁਸ਼ੋਭਿਤ ਹਨ। ਬਸ ਇਹਨੂੰ ਇਹ ਯਾਦ ਰਹਿ ਗਿਆ ਕਿ ਜੋ ਤੇਗ ਬਹਾਦਰ ਪਾਤਸ਼ਾਹ ਹਨ ਉਹ ਹਿੰਦੂਆਂ ਦੇ ਸਿਰਮੋਰ ਨੇ, ਵੱਡੇ ਨੇ, ਜੇ ਮੈਂ ਉਹਨਾਂ ਨੂੰ ਤੁਰਕ ਬਣਾ ਲੈਂਦਾ ਹਾਂ, ਉਹਨਾਂ ਨੂੰ ਇਸਲਾਮ ਕਬੂਲ ਕਰਵਾ ਲੈਂਦਾ ਹਾਂ ਤੇ ਹਰ ਪਾਸੇ ਔਰੰਗਜ਼ੇਬ ਦੀ ਜੈ ਜੈਕਾਰ ਹੋਏਗੀ, ਹਰ ਪਾਸੇ ਇਸਲਾਮ ਜੋ ਹੈ ਵਧੇ ਫੁੱਲੇਗਾ, ਭਾਵ ਅਜਿਹੀ ਤ੍ਰਿਸ਼ਨਾ ਨੇ ਇਸ ਦੀ ਮੱਤ ਮਾਰੀ ਕਿ ਇਸ ਨੂੰ ਕੁਛ ਵੀ ਸਮਝ ਨਹੀਂ ਆਉਂਦਾ। ਪਰ ਇੱਕ ਗੱਲ ਇਹਦੇ ਸਮਝ ਵਿੱਚ ਆ ਗਈ, ਉਹ ਕਹਿੰਦਾ ਹੈ ਕਿ ਪੰਡਤੋ ਤੁਸੀਂ ਬੜਾ ਹੀ ਚੰਗਾ ਕਹਿਆ, ਬੜੀ ਹੀ ਵਧੀਆ ਗੱਲ ਕਹੀ, ਇਹ ਗੱਲ ਮੇਰੇ ਮਨ ਨੂੰ ਚੰਗੀ ਲੱਗੀ ਹੈ। ਹੋਏ ਹੈ ਐਸੇ ਜਿਮ ਚਿਤ ਬਾਂਛੋ ਗੁਰੂ ਸ਼ਰਾ ਮਹਿ ਗਮਨ ਆਸ਼ੋ। ਹੁਣ ਔਰੰਗਜ਼ੇਬ ਕਹਿਣ ਲੱਗਾ ਐਵੇਂ ਹੀ ਹੋਏਗਾ ਜਿਵੇਂ ਤੁਸੀਂ ਕਹਿੰਦੇ ਹੋ। ਬੜਾ ਚੰਗੀ ਤਰ੍ਹਾਂ ਭਲੀ ਭਾਂਤ ਜੋ ਤੁਹਾਡਾ ਗੁਰੂ ਹੈ ਭਾਵ ਜੋ ਤੇਗ ਬਹਾਦਰ ਪਾਤਸ਼ਾਹ ਹਨ ਉਹ ਬੜੇ ਹੀ ਢੰਗ ਦੇ ਨਾਲ ਉਹਨਾਂ ਨੂੰ ਮੈਂ ਇਸਲਾਮ ਕਬੂਲ ਕਰਵਾ ਹੀ ਲਵਾਂਗਾ। ਪੁਨ ਸਭ ਸਿੱਖ ਸੰਦੇਹ ਨਾ ਕਰੈ ਗੁਰ ਕੋ ਦੇਖ ਤੁਰਕ ਪਨ ਧਰੈ। ਔਰ ਇਸ ਤਰ੍ਹਾਂ ਬਾਦਸ਼ਾਹ ਵੀ ਕਹਿਣ ਲੱਗਾ ਕਿ ਜਦੋਂ ਤੁਹਾਡਾ ਗੁਰੂ ਜੋ ਹੈ ਇਸਲਾਮ ਕਬੂਲ ਕਰ ਲਵੇਗਾ ਤੇ ਉਸ ਵਕਤ ਕੋਈ ਸਿੱਖ ਦੇ ਕੋਲ ਬਹਾਨਾ ਨਹੀਂ ਰਹੇਗਾ, ਉਹ ਖੁਸ਼ੀ ਖੁਸ਼ੀ ਇਸਲਾਮ ਕਬੂਲ ਕਰਨਗੇ। ਧਿਆਨ ਦੇਣਾ, ਇੱਥੇ ਇਸਲਾਮ ਧਰਮ ਜੋ ਹੈ ਉਹਦੀ ਨਿਖੇਧੀ ਨਹੀਂ ਹੋ ਰਹੀ, ਇੱਥੇ ਇਸਲਾਮ ਧਰਮ ਨੂੰ ਬੁਰਾ ਨਹੀਂ ਬੋਲਿਆ ਜਾ ਰਿਹਾ। ਅਸਲ ਵਿੱਚ ਇੱਥੇ ਜੋ ਉਹਨਾਂ ਵੱਲੋਂ ਕੀਤਾ ਹੋਇਆ ਕਰਮ ਹੈ ਉਹ ਗਲਤ ਹੈ। ਜੇ ਕੋਈ ਬੰਦਾ ਇਹ ਸੋਚ ਲਵੇ, ਅੱਗੇ ਜਾ ਕੇ ਆਪ ਜੀ ਜਦੋਂ ਸ਼੍ਰਵਣ ਕਰੋਗੇ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਵਰਤਾਂਤ ਹੈ ਕਾਜੀ ਦੇ ਨਾਲ, ਉੱਥੇ ਜਾ ਕੇ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਇਸ ਨੂੰ ਚੰਗੀ ਤਰ੍ਹਾਂ ਖੋਲ੍ਹ ਕੇ ਦੱਸਦੇ ਹਨ ਕਿ ਜੇ ਤੁਸੀਂ ਇਹ ਕਹਿੰਦੇ ਹੋ ਕਿ ਮੁਸਲਮਾਨ ਜਿਹੜੇ ਨੇ ਉਹ ਪ੍ਰਭੂ ਦੇ ਅੱਲਾਹ ਤਾਲਾ ਦੇ ਬਣਾਏ ਨੇ ਉਹ ਚੰਗੇ ਨੇ, ਤੇ ਜੇ ਉਸ ਅਕਾਲ ਪੁਰਖ ਨੂੰ ਮਨਜ਼ੂਰ ਹੁੰਦਾ ਕਿ ਧਰਤੀ ਦੇ ਉੱਤੇ ਮੁਸਲਮਾਨ ਹੀ ਚਾਹੀਦੇ ਨੇ ਤੇ ਕੋਈ ਵੀ ਜਗ੍ਹਾ ਕਿਸੇ ਵੀ ਪਾਸੇ ਕੋਈ ਹਿੰਦੂ ਜਨਮ ਹੀ ਨਾ ਲੈਂਦਾ, ਭਾਵ ਉਹ ਅਕਾਲ ਪੁਰਖ ਦੀ ਰਜ਼ਾ ਹੈ, ਧਰਮ ਕੋਈ ਵੀ ਬੁਰਾ ਨਹੀਂ, ਪਰ ਜਦੋਂ ਕੋਈ ਧਰਮ ਕਿਸੇ ਦੇ ਉੱਤੇ ਥੋਪਿਆ ਜਾਂਦਾ ਹੈ, ਕੋਈ ਵੀ ਧਰਮ ਜਦੋਂ ਕਿਸੇ ਨੂੰ ਧੱਕੇ ਨਾਲ ਮਨਾਇਆ ਜਾਂਦਾ ਹੈ, ਚਾਹੇ ਉਹ ਕੋਈ ਵੀ ਧਰਮ ਹੈ, ਉਸ ਜਗ੍ਹਾ ਦੇ ਉੱਪਰ ਆ ਕੇ ਉਹ ਕਿਰਤ ਦੇ ਨਾਲ ਜੁੜ ਕੇ ਉਹ ਧਰਮ ਜੋ ਹੈ ਭੈੜਾ ਹੋ ਜਾਂਦਾ, ਉਹ ਨੀਵਾਂ ਹੋ ਜਾਂਦਾ, ਨਹੀਂ ਤੇ ਇਸ ਤੋਂ ਬਿਨਾਂ ਗੁਰਬਾਣੀ ਪੜ੍ਹੀਏ, ਉਸ ਦੇ ਵਿੱਚ ਬੜੀ ਸਿਫਤ ਹੈ ਇਸਲਾਮ ਧਰਮ ਦੀ ਵੀ, ਮੁਸਲਮਾਨ ਦੀ ਸਿਫਤ ਕੀਤੀ ਹੈ। ਮੁਸਲਮਾਨ ਕੌਣ ਹੈ? ਜਿਹੜਾ ਸੱਚੇ ਇਮਾਨ ਵਾਲਾ ਹੈ। ਹਿੰਦੂ ਦੀ ਸਿਫਤ ਹੈ। ਸੋ ਅਰਜ਼ ਕਰਾਂ ਕਿਸ ਤਰ੍ਹਾਂ ਸਤਿਗੁਰੂ ਜੀ ਕਿਰਪਾ ਕਰਦੇ ਹਨ, ਸਮਾਂ ਹੋ ਚੁੱਕਿਆ ਹੈ, ਉਹ ਆਪ ਜੀ ਦੇ ਚਰਨਾਂ ਚ ਕੱਲ ਅਰਜ਼ ਕਰਾਂਗੇ। ਸੋ ਸਤਿਗੁਰੂ ਪਾਤਸ਼ਾਹ ਜੀ ਨੂੰ ਧੰਨ ਕਹੀਏ, ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ।